ਭੁੱਲੋ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਨਹੀਂ ਹੋ ਤਾਂ ਤੁਸੀਂ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਰਜਿਸਟਰ ਕਰ ਸਕਦੇ ਹੋ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
ਸਾਇਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
Pizza 25 years of deliciousness.
HK Tire Center to cars and trucks pe brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 6473888-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਲੌਂਗ ਵੀਕਐਂਡ ਤੋਂ ਬਾਅਦ ਤੁਸੀਂ ਮੌਸਮ ਦਾ ਨਜ਼ਾਰਾ ਲੈਣ ਲੱਗੇ ਹੋ ਦੋਸਤੋ। ਇੰਨਾ ਕੁ ਸੋਹਣਾ ਮੌਸਮ ਅੱਜ, ਗੱਲ ਹੀ ਛੱਡ ਦਿਓ ਬਸ ਤੁਸੀਂ। ਸਵੇਰੇ ਸਵੇਰੇ ਤਾਂ ਥੋੜੀ ਜਿਹੀ ਧੁੱਪ 'ਚ ਠੰਡ ਸੀ, ਪਰ ਹੁਣ ਧੁੱਪ ਦੇ ਵਿੱਚ ਨਿੱਘਾ। ਹੁਣ ਤਾਂ ਐਂ ਜੀ ਕਰਦਾ ਵੀ ਬੰਦਾ ਨਾ ਲੱਸੀ ਪੀ ਕੇ ਅਤੇ ਆਰਾਮ ਨਾਲ ਧੁੱਪੇ ਸੌ ਜੇ, ਪਰ ਇਸ ਤਰ੍ਹਾਂ ਹੋ ਜਾਂਦਾ ਜੇ ਪੰਜਾਬ ਹੁੰਦਾ। ਤੁਹਾਨੂੰ ਪਤਾ ਵੀ ਇੱਥੇ ਹੁਣ ਫਿਰ ਜ਼ਿੰਦਗੀ ਹੈ ਜਿਹੜੀ, ਉਹ ਆਪਣੀ ਤੋੜ ਤਾਂ ਤੁਰਦੀ ਹੈ, ਪਰ ਨਾਲ ਬੰਦੇ ਨੂੰ ਨਾ ਉਹ ਨਾਲ ਦੀ ਨਾਲ ਤੋਰੀ ਰੱਖਦੀ ਹੈ। ਬੰਦਾ ਕਿਤੇ ਟਿਕ ਕੇ ਨਹੀਂ ਬੈਠ ਸਕਦਾ। ਜੇ ਟਿਕ ਕੇ ਵੀ ਬੈਠਾ ਹੋਵੇ ਨਾ, ਬੰਦੇ ਦੇ ਮਨ 'ਚ ਹੋਰ ਹੀ ਤਰ੍ਹਾਂ ਦੇ ਖਿਆਲ ਆਈ ਜਾਂਦੇ ਆ। ਇਹ ਤਾਂ ਉਹੀ ਦੇਸ਼ ਸੀ ਜੀ ਜਿੱਥੇ ਲੱਸੀ ਪੀ ਕੇ ਬੰਦਾ ਧੁੱਪੇ ਸੌ ਸਕਦਾ ਸੀ ਦਿਨੇ, ਹੈਨਾ। ਹੁਣ ਆਏ ਨਾ ਕਹੋ ਵੀ ਉਹ ਨਗਾਰਾ ਵਾਲੇ ਕਹਿੰਦੇ ਸੀ ਵੀ ਧੁੱਪੇ ਸੌ ਜਾਣਾ ਚਾਹੀਦਾ, ਕੰਮ ਨਹੀਂ ਕਰਨਾ ਚਾਹੀਦਾ। ਕੰਮ ਕਰੋ ਜੀ, ਦੱਬ ਕੇ ਸਰੀਰ ਦਾ ਜ਼ੋਰ ਲਵਾਇਆ ਕਰੋ ਪੂਰਾ, ਹੈਨਾ। ਪਰ ਆਰਾਮ ਵੀ ਜ਼ਰੂਰੀ ਹੈ, ਹੈਨਾ। ਕਿਤੇ ਕਿਤੇ ਆਲੇ ਦੁਆਲੇ ਸਾਰੀ ਦੁਨੀਆਂ ਨੂੰ ਭੁੱਲ ਕੇ ਬੰਦਾ ਇਕੱਲਾ ਕਹਿਰਾ ਬੈਠ ਕੇ ਕੁਦਰਤ ਦੀਆਂ ਜਿਹੜੀਆਂ ਦਾਤਾਂ ਨੇ ਉਹਦਾ ਨਿੱਘ ਮਾਣੇ। ਧੁੱਪ ਵੀ ਇਹ ਦਾਤ ਆ ਜੀ ਬਹੁਤ ਵੱਡੀ। ਬਸ ਧੁੱਪ ਨੂੰ ਕੈਨੇਡੀਅਨ ਉਡੀਕਦੇ ਰਹਿੰਦੇ ਆ ਜੀ। ਬਹੁਤੇ ਲੋਕਾਂ ਨੂੰ ਨਾ ਇੱਥੇ ਡਿਪਰੈਸ਼ਨ ਇਸ ਕਰਕੇ ਹੁੰਦਾ ਕਿ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਵਿਟਾਮਿਨ ਡੀ ਦੀ ਘਾਟ ਹੁੰਦੀ ਆ। ਵਿਟਾਮਿਨ ਡੀ ਤੁਹਾਨੂੰ ਸੂਰਜ ਦੇ ਵਿੱਚ ਧੁੱਪ 'ਚੋਂ ਮਿਲਦਾ। ਵੈਸੇ ਤਾਂ ਗਰਮੀਆਂ 'ਚ ਨਾ ਇੱਥੇ ਪ੍ਰਚਾਰ ਬਹੁਤ ਚੱਲਦਾ, ਬਹੁਤੇ ਪੜ੍ਹੇ ਲਿਖੇ ਜ਼ਿਆਦਾ ਪ੍ਰਚਾਰ ਕਰਦੇ ਆ ਉਹ ਜੀ ਸਾਨੂੰ ਸਨ ਸਕਰੀਨ ਲਾਉਣੀ ਚਾਹੀਦੀ ਹੈ ਜੀ, ਆਹ ਕਰਨਾ ਚਾਹੀਦਾ, ਧੁੱਪੇ ਨਹੀਂ ਜਾਣਾ ਚਾਹੀਦਾ, ਸਕਿਨ ਬਰਨ ਹੋ ਜਾਂਦੀ ਹੈ। ਪਤਾ ਨਹੀਂ ਉਹ ਆਪਦੇ ਥਾਂ ਠੀਕ ਨੇ, ਉਹ ਫਿਰ ਜ਼ਿਆਦਾ ਪ੍ਰਚਾਰ ਕਰਦੇ ਨੇ ਉਹ ਜੀ ਕੈਂਸਰ ਹੋ ਜਾਂਦਾ ਜੀ, ਆਹ ਹੋ ਜਾਂਦਾ, ਉਹ ਹੋ ਜਾਂਦਾ। ਪਤਾ ਨਹੀਂ ਉਹਨਾਂ ਦੀਆਂ ਗੱਲਾਂ 'ਚ ਕਿੰਨੀ ਸੱਚਾਈ ਹੈ, ਪਰ ਸੱਚੀ ਗੱਲ ਇਹ ਹੈ ਵੀ ਚਲੋ ਆਪਾਂ ਵਿਸ਼ੇ 'ਚ ਵੱਲ ਉੱਧਰ ਜਾਣਾ ਨਹੀਂ, ਫੇਰ ਕਿਤੇ ਜਾਵਾਂਗੇ। ਵਿਗਿਆਨ ਤਾਂ ਇਹ ਵੀ ਕਹਿੰਦਾ ਵੀ ਜਿਹੜੀਆਂ ਸਨਸਕ੍ਰੀਨ ਤੁਸੀਂ ਯੂਜ਼ ਕਰਦੇ ਕੈਂਸਰ ਤਾਂ ਉਹਨਾਂ ਨਾਲ ਵੀ ਹੁੰਦਾ। ਧੁੱਪ ਨਾਲ ਨਹੀਂ ਕੁਛ ਹੁੰਦਾ, ਧੁੱਪ ਤਾਂ ਬਸ ਕੁਦਰਤ ਦੀ ਦਾਤ ਹੈ ਜੀ। ਅੱਧਾ ਘੰਟਾ ਜ਼ਰੂਰ ਧੁੱਪ ਦੇ ਵਿੱਚ ਤੁਹਾਨੂੰ ਨਿਕਲਣਾ ਚਾਹੀਦਾ। ਬਸ ਸਰਦੀਆਂ 'ਚ ਤਾਂ ਬੰਦੇ ਉਡੀਕਦੇ ਹੁੰਦੇ ਨੇ ਲੋਕ, ਹੈਨਾ। ਇਸ ਕਰਕੇ ਮੌਸਮ ਦਾ ਨਜ਼ਾਰਾ ਲਓ ਜੀ, ਚੰਗੇ ਸੋਹਣੇ ਮੌਸਮ ਦਾ, ਤੇ ਬਸ ਫਿਰ ਜ਼ਿੰਦਗੀ ਨੇ ਆਪਣੀ ਤੋੜ ਤੁਰਦੇ ਰਹਿਣਾ। ਹੁਣ ਜੀ ਚੋਣ ਬੁਖਾਰ ਚੜਿਆ ਹੋਇਆ, ਇਹ ਜਦੋਂ ਬੁਖਾਰ ਬੁਖੂਰ ਚੜਿਆ ਹੋਵੇ ਉਦੋਂ ਵੀ ਕਿਤੇ ਨਾ ਕਿਤੇ ਵਿਹਲੇ ਬੈਠ ਜਾਣਾ ਚਾਹੀਦਾ, ਦਿਮਾਗ ਨੂੰ ਰੈਸਟ ਦਿਵਾਉਣਾ ਚਾਹੀਦਾ। ਜਿੱਧਰ ਦੇਖੋ ਸਾਈਨ ਤੇ ਸਾਈਨ ਲੱਗੇ ਹੋਏ ਨੇ, ਕਿਤੇ ਲਾਲ ਜੇ ਸਾਈਨ ਨਜ਼ਰ ਆਉਂਦੇ ਨੇ, ਕਿਤੇ ਨੀਲੇ ਸਾਈਨ ਨਜ਼ਰ ਆਉਂਦੇ ਨੇ। ਇੱਕ ਮਤਲਬ ਜਿਹੜਾ ਫਰੰਟ ਯਾਰਡ ਦਾ ਲੋਨ ਆ, ਇੱਕ ਚ ਲਾਲ ਸਾਈਨ ਆ, ਅਗਲੇ ਚ ਨੀਲਾ, ਉਸ ਤੋਂ ਅਗਲੇ ਨੀਲਾ ਤੇ ਲਾਲ ਦੋਨੋਂ ਹੀ ਲੱਗੇ ਹੋਏ ਨੇ, ਕਈ ਵਾਰੀ ਕਿਤੇ ਕਿਤੇ ਤੀਜੇ ਸਾਈਨ ਵੀ ਲੱਗੇ ਹੋਏ ਨੇ ਹਨਾ। ਮੈਂ ਕਿਹਾ ਧੰਨ ਆ ਲੋਕ, ਕਈ ਆ ਜਿਹੜੇ ਸਪਸ਼ਟ ਕਹਿ ਦਿੰਦੇ ਨੇ ਭਾਈ ਸਾਡੀ ਪ੍ਰੋਪਰਟੀ ਦੇ ਨਾ ਤੁਸੀਂ ਸਾਈਨ ਆ ਜਿਹੜਾ ਆਹ ਹੀ ਲਾਉਣਾ, ਕਈ ਹੋਰ ਨੇ ਉਹ ਕਹਿੰਦੇ ਜੀ ਉਹ ਨੀ ਆਹ ਲਾਉਣਾ, ਕਈ ਕਹਿ ਦਿੰਦੇ ਸਾਨੂੰ ਕੋਈ ਫਰਕ ਨੀ ਪੈਂਦਾ ਜਿਹੜੇ ਮਰਜ਼ੀ ਲਾ ਦਿਓ ਹਨਾ। ਕਈ ਇਹੋ ਜਿਹੇ ਨੇ ਜਿਹੜੇ ਧੱਕੇ ਨਾਲ ਸਾਈਨ ਲਾਇਆ ਆਉਂਦੇ ਨੇ, ਅਸੀਂ ਪੱਤਰਕਾਰ ਹਾਂ ਦੋਸਤੋ, ਸਾਨੂੰ ਪਤਾ ਲੱਗ ਜਾਂਦਾ ਇਹ ਧੱਕੇ ਧੁੱਕੇ ਨਾਲ ਸਾਈਨ ਲਾਉਣੇ ਆ ਨਾ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ, ਉਹ ਬੰਦ ਕਰ ਦਿਓ, ਤੁਸੀਂ ਇਹ ਕੰਮ ਨਾ ਕਰਿਆ ਕਰੋ। ਤੁਸੀਂ ਨਾ ਜਿਹੜਾ ਕਈ ਵਾਰੀ ਵੱਡੀ ਪ੍ਰੋਪਰਟੀ ਹੁੰਦੀ ਹੈ ਬਾਹਰ, ਤੁਹਾਨੂੰ ਪਤਾ ਵੀ ਉਹ ਫੈਂਸ ਲਾਈ ਹੁੰਦੀ ਹੈ, ਫੈਂਸ ਤੇ ਨਾ ਉਹ ਇਸ ਤਰੀਕੇ ਨਾਲ ਇਹ ਨਟ ਬੋਲਟ ਜੇ ਲਾਉਂਦੇ ਨੇ ਕਿ ਉਹ ਬੰਦੇ ਤੋਂ ਪੱਟਿਆ ਹੀ ਨਹੀਂ ਜਾਂਦਾ ਸਾਈਨ। ਮੈਂ ਸਾਈਨ ਪੱਟਣ ਦੀ ਗੱਲ ਵੀ ਨਹੀਂ ਕਰ ਰਿਹਾ, ਕੰਸੈਂਟ ਲੈ ਕੇ ਸਾਈਨ ਲਾਓ, ਜਿਹੜਾ ਕੰਸੈਂਟ ਨਹੀਂ ਦਿੰਦਾ ਉੱਥੇ ਸਾਈਨ ਨਾ ਲਾਓ। ਇਹ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਅਕਸਰ। ਆਪ ਪਤਾ ਕੀ ਕਰਦੇ ਨੇ ਪੋਲੀਟੀਕਲ ਪਾਰਟੀਆਂ ਵਾਲੇ, ਜੇ ਇਹਨਾਂ ਦਾ ਸਾਈਨ ਕੋਈ ਪੱਟਦੇ ਨਾ ਬਾਈ ਚਾਂਸ, ਜਾਂ ਕੋਈ ਜਾਣਬੁੱਝ ਕੇ ਵੀ ਪੱਟਦੇ, ਉਹਦੀ ਵੀਡੀਓ ਬਣਾਉਂਦੇ ਨੇ, ਫਿਰ ਸ਼ਿਕਾਇਤਾਂ ਕਰਦੇ ਆ ਜੀ ਇਹ ਕ੍ਰਾਈਮ ਆ ਜੀ, ਆਏ ਆ ਜੀ ਫਲਾਨਾ ਜੀ ਧਮਕਾ, ਚਲੋ ਤੁਸੀਂ ਆਪਦੀ ਥਾਂ ਠੀਕ ਹੋਵੋਗੇ, ਪਰ ਧੱਕੇ ਨਾਲ ਕਿਸੇ ਦੀ ਪ੍ਰੋਪਰਟੀ ਤੇ ਸਾਈਨ ਲਾਉਣਾ ਬਿਲਕੁਲ ਗਲਤ ਆ। ਵੈਸੇ ਤਾਂ ਜਿੱਥੇ ਇੱਕ ਸਾਈਨ ਲੱਗਿਆ ਹੋਇਆ ਤੁਸੀਂ ਦੂਸਰਾ ਸਾਈਨ ਵੀ ਉੱਥੇ ਕਿਉਂ ਲਾਉਂਦੇ ਹੋ? ਕੰਸੈਂਟ ਲੈ ਕੇ ਸਾਈਨ ਲਾਓ ਹਨਾ, ਸਿਆਣੇ ਸਿਆਣੇ ਬੀਬੇ ਬਣ ਕੇ, ਸਿਆਣੇ ਬੀਬੇ ਰਾਣੇ ਬਣ ਕੇ ਪੁੱਛ ਕੇ ਨਾ ਪ੍ਰੋਪਰਟੀ ਓਨਰ ਤੋਂ ਵੀ ਭਾਈ ਅਸੀਂ ਇੱਥੇ ਆਪਣਾ ਸਾਈਨ ਲਾ ਸਕਦੇ ਹਾਂ, ਤੇ ਫੇਰ ਸਾਈਨ ਲਾਇਆ ਤਾਂ ਚੰਗੀ ਗੱਲ ਆ। ਨਹੀਂ ਤਾਂ ਫਿਰ ਮੈਂ ਦੇਖਿਆ ਕਈ ਵਾਰੀ ਰੀਲਸ ਜਿਹੜੀਆਂ ਬਣਦੀਆਂ ਅੱਜ ਕੱਲ ਇੰਸਟਾਗ੍ਰਾਮ ਤੇ ਪੈਂਦੀਆਂ, ਪੋਲੀਟੀਕਲ ਪਾਰਟੀਆਂ ਵਾਲੇ ਨਾ ਆਪਣੇ ਲਈ ਹਮਦਰਦੀ ਇਕੱਠੀ ਕਰਦੇ ਹੁੰਦੇ ਨੇ, ਬਈ ਉਹ ਜੀ ਸਾਡਾ ਸਾਈਨ ਉਹਨਾਂ ਨੇ ਲਾ ਤਾ ਜੀ, ਆਹ ਕਰਤਾ ਉਹ ਕਰਤਾ। ਜੇ ਐਂ ਲੋਕ ਰੀਲਸ ਬਣਾਉਣ ਲੱਗਣ ਤਾਂ ਚੋਣਾਂ ਦੇ ਦਿਨਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਵੀ ਬੇਇੱਜ਼ਤੀ ਹੋ ਜਾਏ, ਧੱਕਾ ਬਹੁਤ ਕਰਦੇ। ਵੈਸੇ ਧੱਕਾ ਤਾਂ ਇਹ ਸਾਰਾ ਜਦੋਂ ਰਾਜ ਆ ਜਾਂਦਾ ਉਦੋਂ ਤਾਂ ਬਹੁਤਾ ਕਰਦੇ ਆ, ਵਿਰੋਧੀ ਪਾਰਟੀਆਂ ਵਾਲੇ ਕਰ ਜਾਂਦੇ ਆ, ਧੱਕਾ ਕਰਨ ਲਈ ਨੇ ਪੋਲੀਟੀਕਲ ਪਾਰਟੀਆਂ, ਹੋਰ ਇਹਨਾਂ ਨੂੰ ਕੋਈ ਚੱਜ ਦਾ ਕੰਮ ਥੋੜਾ ਕਰਨਾ ਹਨਾ। ਇਹ ਤਾਂ ਵੈਸੇ ਚੋਣਾਂ ਦੇ ਵਿੱਚ ਨਰਮ ਬਣੇ ਹੋਏ ਨੇ, ਬੀਬੇ ਰਾਣੇ ਬਿਲਕੁਲ ਹੱਥ ਜੋੜ ਕੇ ਡੋਰ ਨੋਕਿੰਗ ਕਰਦੇ ਨੇ। ਪੋਲੀਟੀਕਲ ਮਾਹੌਲ ਆ ਦੋਸਤੋ, ਬੁਖਾਰ ਚੜਿਆ ਹੋਇਆ ਪੂਰੇ ਦਾ ਪੂਰਾ ਚੋਣਾਂ ਦਾ, ਜਿੱਧਰ ਦੇਖੋ ਬੁਖਾਰ। ਫੇਸਬੁੱਕ ਦੇ ਉੱਤੇ ਤਾਂ ਲੋਕ ਆਪੋ ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕਰਨ ਤੇ ਲੱਗੇ ਨੇ। ਵੈਸੇ ਵੋਟਿੰਗ ਆ ਜਿਹੜੀ ਜੀ, ਰਿਕਾਰਡ ਤੋੜ ਵੋਟਿੰਗ ਹੋਈ ਆ ਐਡਵਾਂਸ ਪੋਲਿੰਗ ਦੇ ਵਿੱਚ। 7.3 million ਕੈਨੇਡੀਅਨਸ ਨੇ ਕਹਿੰਦੇ ਵੋਟ ਕਰਤਾ, ਕਹਿੰਦੇ ਇਹ ਰਿਕਾਰਡ ਤੋੜ ਆ, ਕਿਉਂਕਿ 21 ਦੇ ਵਿੱਚ 5.8 million ਕੈਨੇਡੀਅਨਸ ਨੇ ਇਸ ਤਰ੍ਹਾਂ ਕੀਤਾ ਸੀਗਾ ਐਡਵਾਂਸ ਪੋਲਸ ਦੇ ਵਿੱਚ। ਬਾਕੀ ਇਹ ਆ ਜੀ, ਅੱਗੇ ਹੁਣ ਤੁਹਾਨੂੰ ਪਤਾ ਵੀ ਜਿਹਦੇ ਝੋਲੇ ਚ ਵੱਧ ਵੋਟਾਂ ਪੈ ਜਾਣੀਆਂ ਉਹਨਾਂ ਨੇ ਜਿੱਤ ਜਾਣਾ। ਦੇਖੋ ਜੀ, ਜਿੱਤੇ ਜਿਹੜਾ ਮਰਜ਼ੀ ਉਹ ਗੱਲ ਅਲੱਗ ਆ ਹਨਾ, ਪਰ ਇੱਕ ਗੱਲ ਜ਼ਰੂਰ ਆ ਬਈ, ਮੁੱਦੇ ਨਾ ਐਵੇਂ ਘਸੇ ਪਿੱਠੇ ਜੇ ਮੁੱਦੇ ਨੇ, ਉਹੀ ਉਹ ਮੁੱਦੇ ਜਿਹੜੇ ਚੱਲੇ ਆਉਂਦੇ ਨੇ। ਘਸੇ ਪਿੱਠੇ ਤਾਂ ਨਹੀਂ, ਮਤਲਬ ਇਹਨਾਂ ਦੀ ਸਮਝ ਘਸੀ ਪਿੱਠੀ ਆ। ਪੋਲੀਟੀਕਲ ਪਾਰਟੀਆਂ ਦੇ ਮੁੱਦੇ ਤਾਂ ਖੜੇ ਨੇ, ਲੋਕਾਂ ਦੀ ਜ਼ਿੰਦਗੀ ਦੇ ਮੁੱਦੇ ਨੇ, ਉਹ ਤਾਂ ਐਨ ਖੜੇ ਨੇ ਪੂਰੇ ਦੇ ਪੂਰੇ ਉਵੇਂ ਹੀ ਨੇ। ਇਹ ਹੋਰ ਹੀ ਮੁੱਦੇ ਲੈ ਆਉਂਦੇ ਨੇ ਲੋਕ, ਤੁਹਾਨੂੰ ਪਤਾ ਲੋਕਾਂ ਨੂੰ ਥੋੜਾ ਜਿਹਾ ਨਾ ਅਲਿਓਰ ਕਰ ਲੈਂਦੇ ਨੇ, ਵਰਾਜੇ ਲੈਂਦੇ ਨੇ, ਪੜੋਸ ਲੈਂਦੇ ਨੇ ਜਿਹਨੂੰ ਪੰਜਾਬੀ ਚ ਕਹਿੰਦੇ ਆ ਨਾ। ਕਈ ਵਾਰੀ ਐਵੇਂ ਹੀ ਮੁੱਦਾ ਹੁੰਦਾ ਜਦੋਂ ਇਹਨਾਂ ਨੂੰ ਲੱਗਦਾ ਨਾ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਮੁੱਦੇ ਦੇ ਉੱਤੇ ਅਸੀਂ ਪ੍ਰਚਾਰ ਕਰਕੇ ਵੋਟਾਂ ਲੈ ਸਕਦੇ ਹਾਂ, ਭਾਵੇਂ ਮੁੱਦਾ ਖੜਾ ਹੀ ਹੋਵੇ ਕੋਈ ਲੋਕਾਂ ਦੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਉਹਨੂੰ ਮੁੱਦੇ ਨੂੰ ਛੋਟਾ ਕਰ ਦਿੰਦੇ ਨੇ। ਜੇ ਛੋਟਾ ਮੁੱਦਾ ਹੋਵੇ ਤੇ ਜੇ ਇਹਨਾਂ ਨੂੰ ਪਤਾ ਹੋਵੇ ਵੀ ਇਸ ਮੁੱਦੇ ਨੂੰ ਆਪਾਂ ਨੂੰ ਉਛਾਲ ਕੇ ਵੋਟਾਂ ਮਿਲਦੀਆਂ ਨੇ, ਫਿਰ ਮੁੱਦੇ ਨੂੰ ਵੱਡਾ ਕਰ ਲੈਂਦੇ ਨੇ। ਇਹ ਮੈਂ ਤਾਂ ਜੀ ਆਪਦੀ ਜ਼ਿੰਦਗੀ ਦੇ ਤਜਰਬੇ ਤੋਂ ਵੇਖਿਆ ਇਹ। ਕਈ ਵਾਰ ਕੋਈ ਮੁੱਦਾ ਹੀ ਨਹੀਂ ਹੁੰਦਾ, ਉਹਨੂੰ ਉਛਾਲ ਦਿੰਦੇ ਨੇ ਮੁੱਦੇ ਨੂੰ, ਲੋਕਾਂ ਦੇ ਦਿਮਾਗਾਂ 'ਚ ਛਾ ਜਾਂਦਾ ਮੁੱਦਾ। ਕਈ ਵਾਰੀ ਵੱਡੇ ਵੱਡੇ ਮੁੱਦੇ ਨੇ ਉਹਨੂੰ ਸੰਬੋਧਿਤ ਨਹੀਂ ਹੁੰਦੇ। ਮੈਂ ਤੁਹਾਨੂੰ ਸਿੱਧਾ ਸਪਸ਼ਟ ਕਰ ਦੇਣਾ, ਕਾਰਬਨ ਟੈਕਸ ਵਾਲਾ ਮੁੱਦਾ ਜਿਹੜਾ, ਇਹਦੇ ਤੇ ਇੰਨੀ ਪੋਲੀਟਿਕਸ ਹੋ ਰਹੀ ਆ ਪਾਰਟੀਆਂ ਦੇ ਵੱਲੋਂ। ਲਿਬਰਲਸ ਨੇ ਵੀ ਪੋਲੀਟਿਕਸ ਕੀਤੀ ਆ, ਕੰਜ਼ਰਵੇਟਿਵ ਵੀ ਕਰ ਰਹੇ ਨੇ ਟੇਢੇ ਮੇਢੇ ਤਰੀਕੇ ਨਾਲ, NDP ਵਾਲੇ ਕਰ ਰਹੇ ਨੇ, ਸਭ ਕਰ ਰਹੇ ਨੇ। ਲੋਕਾਂ ਨੂੰ ਦੱਸ ਹੀ ਨਹੀਂ ਰਹੇ ਵੀ ਇਹ ਮੁੱਦਾ ਕਿਉਂ ਆ, ਕਾਰਬਨ ਟੈਕਸ ਕਿਉਂ ਲਾਇਆ, ਕੀ ਚੀਜ਼ ਆ, ਜੇ ਅਸੀਂ ਹਟਾ ਲਿਆ ਤਾਂ ਕਿਉਂ ਹਟਾਇਆ। ਮਤਲਬ ਸਾਫ ਸੌੜੀ ਸਿਆਸਤ ਆ ਜਿਹੜੀ ਸਾਰੀ ਪਾਰਟੀਆਂ ਦੀ। ਹਾਲਾਂਕਿ ਚਾਹੀਦਾ ਇਹ ਸੀ ਵੀ ਸਾਰੀਆਂ ਪਾਰਟੀਆਂ, ਡਜ਼ਨਟ ਮੈਟਰ ਮਤਲਬ ਵੀ ਵੋਟਾਂ ਹੈਗੀਆਂ ਜਾਂ ਨਹੀਂ ਹੈਗੀਆਂ, ਇਨਵਾਇਰਮੈਂਟ ਬਾਰੇ ਲੋਕਾਂ ਨੂੰ ਚੇਤਨ ਕਰਨ, ਅਵੇਅਰਨੈਸ ਕ੍ਰੀਏਟ ਕਰਨ। ਕੋਈ ਕਹਿ ਰਿਹਾ ਜੀ ਅਸੀਂ ਕਾਰਬਨ ਟੈਕਸ ਘਟਾ ਤਾ, ਕੋਈ ਕਹਿ ਰਿਹਾ ਮੇਰੇ ਮਹੀਨੇ ਦੇ $30 ਬਚ ਗਏ, ਬਹੁਤ ਵਧੀਆ ਹੋਇਆ, ਮੈਂ ਤਾਂ ਵੋਟ ਉਹਨੂੰ ਪਾਊ। ਵਾਹ ਸਰ ਗਿਆ ਤੁਹਾਡਾ, ਇਹ ਧਰਤੀ ਹੈ ਜਿਹੜੀ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਇਹ ਕਹਿ ਲਓ ਵੀ ਜਿਵੇਂ ਨਾ ਮੈਨੂੰ ਵਰਡ ਤਾਂ ਨਹੀਂ ਯੂਜ਼ ਕਰਨਾ ਚਾਹੀਦਾ, ਜਿਵੇਂ ਮਾਂ ਪਿਓ ਆਪਣੀ ਇੱਛਾ ਮੁਤਾਬਕ ਆਪਣੇ ਬੱਚਿਆਂ ਨੂੰ ਕੁਛ ਦੇ ਦਿੰਦੇ ਨੇ ਵੀ ਅਗਲੀ ਜਨਰੇਸ਼ਨ ਨਾ ਖੁਸ਼ ਰਹੇ। ਕੁੜੀਆਂ ਨੂੰ ਲੜਕੀਆਂ ਨੂੰ ਵੀ ਦਿੰਦੇ ਨੇ ਮਾਂ ਪਿਓ ਆਪਣੀ ਇੱਛਾ ਮੁਤਾਬਕ, ਦੇਣਾ ਨਹੀਂ ਦੇਣਾ ਉਹ ਇੱਕ ਅੱਡ ਕੁਐਸਚਨ ਹੈਗਾ, ਹੈ ਨਾ। ਇਹ ਧਰਤੀ ਸਾਡੇ ਵੱਡੇ ਵਡੇਰਿਆਂ ਵੱਲੋਂ ਸਾਨੂੰ ਮਤਲਬ ਮਿਲੀ ਆ, ਕੁਦਰਤ ਨੇ ਸਾਨੂੰ ਦਿੱਤੀ ਆ, ਵੱਡੇ ਵਡੇਰਿਆਂ ਨੇ ਵੀ ਇਹਦੀ ਸਾਂਭ ਸੰਭਾਲ ਕੀਤੀ ਹੋਈ ਆ, ਤਾਂ ਕਿ ਅਗਲੀਆਂ ਜਨਰੇਸ਼ਨ ਜਿਹੜੀਆਂ ਵਧੀਆ ਰਹਿਣ। ਉਹ ਇੰਨੇ ਛੋਟੇ ਮੁੱਦਿਆਂ ਤੇ, ਕੋਈ ਕਹਿੰਦਾ ਜੀ ਕਾਰਬਨ ਟੈਕਸ ਕਿਉਂ ਲਾਇਆ, ਕੋਈ ਕਹਿੰਦਾ ਨਹੀਂ ਲਾਉਣਾ ਚਾਹੀਦਾ, ਕੋਈ ਕਹਿੰਦਾ ਲਾਇਆ ਸੀ ਤੇ ਆਪਾਂ ਛੱਡਤਾ, ਚੱਕਤਾ ਬਸ, ਹੈ ਨਾ, ਵੋਟਾਂ ਲੈ, ਵੋਟਾਂ ਦੀ ਖਾਤਰ। ਤੁਸੀਂ ਥੋੜਾ ਜਿਹਾ ਨਾ, ਜਿਹੜੇ ਬੰਦੇ ਦਾਅਵਾ ਕਰਦੇ ਵੀ ਅਸੀਂ ਤਾਂ ਪਾਰਟੀ ਪੋਜੀਸ਼ਨਾਂ ਦੇਖ ਕੇ ਵੋਟਾਂ ਪਾਉਂਦੇ ਹਾਂ, ਉਹ ਥੋੜਾ ਜਿਹਾ ਨਾ ਵਿਗਿਆਨ ਬਾਰੇ ਥੋੜਾ ਬਹੁਤ ਪੜ੍ਹਾਈ ਕਰ ਲਓ, ਇਨਵਾਇਰਮੈਂਟ ਜਿਹੜਾ ਹੈਗਾ, ਧਰਤੀ ਨੂੰ ਕੀ ਕੀ ਖਤਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਸਮੁੱਚੀ ਮਾਨਵਤਾ ਨੂੰ ਕੀ ਖਤਰਾ, ਸਾਡਾ ਇਨਵਾਇਰਮੈਂਟ ਕਿਵੇਂ ਚੇਂਜ ਹੋ ਰਿਹਾ, ਜਿਹੜਾ ਕਾਰਪੋਰੇਟ ਸੈਕਟਰ ਆ ਇਹਦੇ ਵੱਲੋਂ ਕਿੱਡਾ ਵੱਡਾ ਖਤਰਾ, ਦੁਨੀਆਂ 'ਚ ਕਿੱਥੇ ਕਿੱਥੇ ਜੰਗਲਾਂ ਦੀ ਸਫਾਈ ਕੀਤੀ ਜਾ ਰਹੀ ਹੈ, ਜਿਹੜੇ ਨੇਟਿਵਸ ਨੇ, ਐਬੋਰੀਜਨਲਸ ਨੇ, ਆਦੀਵਾਸੀ ਨੇ ਜਿਹੜੇ, ਉਹਨਾਂ ਦੀਆਂ ਜ਼ਮੀਨਾਂ ਕਿਵੇਂ ਥਿਆਈਆਂ ਜਾ ਰਹੀਆਂ, ਜੰਗਲ ਸਾਫ਼ ਕਰਕੇ, ਉਹਨਾਂ ਦਾ ਤਾਂ ਘਰ ਹੀ ਜੰਗਲ ਆ ਨਾ, ਇਹ ਤਾਂ ਚਲੋ ਜਿਹੜੇ ਸ਼ਹਿਰਾਂ 'ਚ ਲੋਕ ਵੱਸਦੇ ਨੇ ਉਹਨਾਂ ਨੇ ਘਰ ਲੈ ਲਏ, ਪਰ ਦੁਨੀਆਂ ਦਾ ਕਾਫ਼ੀ ਵੱਡਾ ਹਿੱਸਾ ਜਿਹੜਾ ਜੰਗਲਾਂ 'ਚ ਹੀ ਰਹਿੰਦਾ, ਜੰਗਲ ਹੀ ਉਹਨਾਂ ਦਾ ਘਰ ਆ। ਅਤੇ ਇਹ ਸਾਰਾ ਇਫੈਕਟ ਆ ਜਿਹੜਾ, ਬਾਰਿਸ਼ ਮੀਂਹ ਕਿਵੇਂ ਪੈਂਦਾ, ਕਿਹੜੇ ਕਿਹੜੇ ਫੈਕਟਰਸ ਮੀਂਹ ਪੈਣ ਨੂੰ ਪ੍ਰਭਾਵਿਤ ਕਰਦੇ ਨੇ, ਹੜ੍ਹ ਕਿਉਂ ਆਉਂਦੇ ਨੇ, ਬਰਫ਼ ਕਿਉਂ ਜੰਮਦੀ ਹੈ ਅਤੇ ਕਿਉਂ ਪਿਘਲਦੀ ਹੈ, ਮੌਸਮ ਦੇ ਬਦਲਣ ਦੇ ਨਾਲ ਈਵਨ ਅੱਧਾ ਡਿਗਰੀ ਟੈਂਪਰੇਚਰ ਬਦਲਣ ਨਾਲ ਕੀ ਇਫੈਕਟ ਪੈਂਦਾ, ਹਵਾਵਾਂ, ਤੇਜ਼ ਹਵਾਵਾਂ, ਤੂਫਾਨ, ਝੱਖੜ ਕਿਉਂ ਆਉਂਦੇ ਨੇ। ਇਹ ਵੋਟਾਂ ਦਾ ਕੰਮ ਤਾਂ ਚੱਲੀ ਜਾਣਾ, ਇਹ ਤਾਂ 4 ਸਾਲ ਬਾਅਦ ਫੇਰ ਆਇਆ ਲੋ, ਪਤਾ ਨਹੀਂ 2 ਸਾਲ ਬਾਅਦ ਆ ਜੇ, ਇਹਨਾਂ ਨੇ ਤਾਂ ਉਹੀ ਕੁਛ ਕਹੀ ਜਾਣਾ। ਪਰ ਆਪਣੀ ਸਮਝ ਵਾਧਾ ਕਰਨਾ ਨਾ, ਥੋੜਾ ਜਿਹਾ ਇਨਵਾਇਰਮੈਂਟ ਬਾਰੇ ਨਾ ਰਿਸਰਚ ਕਰਕੇ ਵੇਖ ਲਓ। ਇਹ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਨਾ, ਇਹ ਠੀਕ ਹੈ ਡੈਮੋਕ੍ਰੇਸੀ ਦਾ, ਡੈਮੋਕ੍ਰੇਸੀ 'ਚ ਚੁਣਨਾ ਪੈਂਦਾ ਇਹਨਾਂ ਨੂੰ, ਇਹਨਾਂ 'ਚ ਜਿਹੜੇ ਸਿਆਣੇ ਲੋਕ ਹੁੰਦੇ ਨੇ ਨਾ, ਜਿਨ੍ਹਾਂ ਨੇ ਵਿਗਿਆਨ ਪੜ੍ਹਿਆ, ਉਹ ਆਪਦਾ ਮੂੰਹ ਬੰਦ ਕਰ ਲੈਂਦੇ ਨੇ, ਕਿਉਂਕਿ ਪਾਰਟੀ ਵਾਲੇ ਉਹਨਾਂ ਨੂੰ ਕਹਿੰਦੇ ਜੀ ਮੂੰਹ ਬੰਦ ਕਰ ਲਓ, ਸਾਨੂੰ ਤੁਹਾਡੇ ਸਾਇੰਸ ਦੀ ਲੋੜ ਨਹੀਂ। ਜਿਹੜੇ ਇਹਨਾਂ 'ਚ ਜਾਂਦੇ ਨੇ ਕੋਈ ਮਾੜਾ ਮੋਟਾ ਮਾਦਾ ਰੱਖਣ ਵਾਲੇ, ਜਿਉਂਦੇ ਜਾਗਦੇ ਲੋਕ, ਉਹਨਾਂ ਦੀ ਇਹ ਜ਼ਮੀਰ ਨਾ, ਮਤਲਬ ਉਹਨਾਂ ਦੀ ਜਿਵੇਂ ਵਾਸ਼ਿੰਗ ਮਸ਼ੀਨ 'ਚ ਪਾ ਕੇ ਤੁਸੀਂ ਕੱਪੜਾ ਧੋ ਦਿੰਦੇ ਹੋ, ਬਸ ਇਹਨਾਂ ਦੀ ਜ਼ਮੀਰ ਬਾਹਰ ਕੱਢ ਦਿੰਦੇ ਨੇ, ਉਹ ਕਹਿੰਦੇ ਤੁਸੀਂ ਬਸ ਹੁਣ ਲੋਕ ਭਲਾਈ ਵਾਲਾ ਸੋਚਣਾ ਨਹੀਂ, ਬਸ ਇਹ ਜਿਹੜੇ ਸਾਰੇ ਦਾਅਵਾ ਕਰਦੇ ਨੇ ਨਾ, ਮੈਂ ਤੁਹਾਡੀ ਆਵਾਜ਼ ਬਣੂੰਗਾ ਉੱਥੇ ਜਾ ਕੇ ਮੈਂ ਬੋਲੂੰਗਾ, ਇਹ ਸਭ ਝੂਠ ਬੋਲਦੇ ਨੇ। ਇਹ ਵਾਰੀ ਮੁਤਾਬਕ ਇਹਨਾਂ ਨੂੰ ਵੰਡ ਕੇ ਦਿੰਦੇ ਨੇ ਵਾਰੀ, ਵੀ ਤੁਸੀਂ ਇਸ ਮੁੱਦੇ 'ਤੇ ਆ ਲਿਖੀ ਹੋਈ ਗੱਲ ਬੋਲਣੀ ਹੈ। ਇਹ ਜਿਹੜਾ ਤੁਹਾਨੂੰ ਕਹਿੰਦੇ ਨੇ ਨਾ, ਅਸੀਂ ਤੁਹਾਡੀ ਸੇਫਟੀ ਸਿਕਿਉਰਿਟੀ ਲਈ ਆਹ ਕਰਾਂਗੇ, ਉਹ ਕਰਾਂਗੇ, ਲੈਟ ਅਸ ਮੇਕ ਬ੍ਰੈਂਪਟਨ ਸੇਫ, ਬ੍ਰੈਂਪਟਨ ਸੇਫ ਹੀ ਆ, ਕੋਈ ਐਡੀ ਗੱਲ ਨਹੀਂ ਹੈਗੀ। ਉਹ ਜਿੰਨੀਆਂ ਕੁ ਕਾਰਾਂ ਓਕਵਿਲ ਮਿਸੀਸਾਗਾ ਚੋਰੀ ਹੁੰਦੀਆਂ, ਉਨੀਆਂ ਕੁ ਬ੍ਰੈਂਪਟਨ ਨਹੀਂ ਹੋਣੀਆਂ ਚਾਹੀਦੀਆਂ, ਦੇਖੋ ਨਹੀਂ ਹੋਣੀਆਂ ਚਾਹੀਦੀਆਂ। ਇੱਥੇ ਤਾਂ ਖੁਦ ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਦਿੰਦਾ, ਚੁਣੇ ਹੋਏ ਲੋਕਾਂ ਦੀਆਂ ਕਾਰਾਂ ਚੋਰੀ ਹੋ ਗਈਆਂ, ਇੱਥੇ ਤਾਂ ਖੁਦ ਮਤਲਬ ਪੁਲਿਸ ਵਾਲੇ ਨੇ, ਜਿਹੜੇ ਪੁਲਿਸ ਦਾ ਜਿੱਥੇ ਥਾਣਾ ਡਿਵੀਜ਼ਨ ਆ ਜਿਹੜੀ, ਉਹ ਡਿਵੀਜ਼ਨ ਦੇ ਨੇੜੇ ਤੇੜ ਕਾਰਾਂ ਚੋਰੀ ਹੋਈ ਜਾਂਦੀਆਂ ਨੇ। ਇਸ ਕਰਕੇ ਨਾ ਇਹ ਜਿਹੜਾ ਦਾਅਵਾ ਕਰਦੇ ਨੇ ਵੀ ਮੈਂ ਇਸ ਕਰਕੇ MP ਬਣਨ ਲੱਗਿਆ ਵੀ ਮੈਂ ਨਾ ਤੁਹਾਡੀਆਂ ਕਾਰਾਂ ਚੋਰੀ ਹੋ ਰਹੀਆਂ, ਆਹ ਰੋਕਦੋ, ਇਹ ਸਭ ਝੂਠੀਆਂ ਗੱਲਾਂ ਨੇ, ਵੋਟ ਬਟੋਰਨ ਲਈ ਤੁਹਾਨੂੰ ਇਹ ਗੁੰਮਰਾਹ ਕਰਦੇ ਨੇ। ਚਲੋ ਮੇਰਾ ਅੱਜ ਦਾ ਮੁੱਦਾ ਇਹ ਨਹੀਂ ਹੈਗਾ, ਮੇਰਾ ਮੁੱਦਾ ਮੈਂ ਆਹ ਗੱਲ ਜਿਹੜੀ ਕਰਨੀ ਸੀ 5-10 ਮਿੰਟ ਪਹਿਲਾਂ, ਬਈ ਜਿੰਨੀ ਕੁ ਸਿਆਸਤ ਸਾਰੀਆਂ ਪਾਰਟੀਆਂ ਵਾਲੇ ਕਰਦੇ ਨੇ ਨਾ, ਇਹਨਾਂ ਤੋਂ ਸਾਵਧਾਨ ਰਹੋ ਮਾੜਾ ਜਿਹਾ, ਮੁੱਦਿਆਂ ਦੀ ਡੂੰਘਿਆਈ 'ਚ ਜਾਓ, ਖਾਸ ਕਰਕੇ ਜਿਹੜਾ ਇਨਵਾਇਰਮੈਂਟ ਵਾਲਾ ਮੁੱਦਾ। ਜਿਹੜਾ ਬੰਦਾ ਇਹਨਾਂ ਤੋਂ ਸਿੱਖਿਆ ਲੈਣ ਲੱਗ ਗਿਆ ਨਾ ਪੋਲੀਟੀਕਲ ਪਾਰਟੀਆਂ ਤੋਂ ਇਨਵਾਇਰਮੈਂਟ ਬਾਰੇ, ਉਹ ਆਪਣੇ ਦਿਮਾਗ ਨੂੰ ਸੁੰਨ ਕਰ ਰਿਹਾ, ਇਹਨਾਂ ਤੇ ਵਿਸ਼ਵਾਸ ਨਾ ਕਰੋ। ਸਕਾਲਰਲੀ ਆਰਟੀਕਲ ਜਿਹੜੇ ਸਕਾਲਰਸ ਨੇ ਲਿਖੇ ਹੁੰਦੇ ਨੇ ਨਾ, ਉਹਨਾਂ ਨੂੰ ਪੜ੍ਹੋ ਜੇ ਤੁਸੀਂ ਮੁੱਦੇ ਬਾਰੇ ਜਾਣਨਾ। ਆਹ ਕਾਰਬਨ ਟੈਕਸ ਹਟਾ ਤਾ ਲਾ ਤਾ, ਇਹ ਕੋਈ ਐਡੀ ਗੱਲ ਨਹੀਂ ਹੈਗੀ, ਇਹਨਾਂ ਨੂੰ ਚਾਹੀਦਾ। ਜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਨੇ, ਲੋਕਾਂ 'ਚ ਨਾ ਅਵੇਅਰਨੈਸ ਕ੍ਰੀਏਟ ਕਰਨ ਇਹਦੇ ਬਾਰੇ, ਇਸ ਮੁੱਦੇ ਬਾਰੇ। ਇਹ ਚੋਣਾਂ ਤੋਂ ਬਿਨਾਂ ਹੀ ਅਵੇਅਰਨੈਸ ਹੋਣੀ ਚਾਹੀਦੀ ਆ। ਕੱਲੀ ਕੱਲੀ ਗੱਲ ਮੈਟਰ ਕਰਦੀ ਆ, ਹਰ ਇੱਕ ਗੱਲ ਮੈਟਰ ਕਰਦੀ ਆ। ਜਦੋਂ ਆਪਾਂ ਕਈ ਵਾਰੀ ਗੱਲ ਕੀਤੀ ਆ ਕਾਰਬਨ ਫੁੱਟਪ੍ਰਿੰਟ, ਜਿੰਨੀ ਐਨਰਜੀ ਅਸੀਂ ਯੂਜ਼ ਕਰਦੇ ਹਾਂ, ਮੈਂ ਕਹਿੰਦਾ ਮਿਸ ਯੂਜ਼ ਕਰਦੇ ਹਾਂ, ਜਿਹੜੀ ਤਾਂ ਇਨਸਾਨ ਨੂੰ ਲੋੜ ਆ ਉਹ ਤਾਂ ਐਨਰਜੀ ਯੂਜ਼ ਕਰੇ ਨਾ, ਇਲੈਕਟ੍ਰੀਕਲ ਐਨਰਜੀ, ਹੋਰ ਐਨਰਜੀ ਆ ਜਿਹੜੀ, ਜੇ ਬਿਨਾਂ ਮਤਲਬ ਤੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਮੈਟਰ ਕਰਦੀਆਂ ਜੀ, ਤੁਹਾਨੂੰ ਮੇਰੀ ਗੱਲਾਂ ਝੂਠੀਆਂ ਲੱਗਣ, ਪਰ ਤੁਸੀਂ ਕਾਰਬਨ ਫੁੱਟਪ੍ਰਿੰਟ ਬਾਰੇ ਨਾ ਪੜ੍ਹ ਕੇ ਦੇਖੋਗੇ ਜਦੋਂ ਤੁਸੀਂ ਨਾਰਥ ਅਮਰੀਕਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਤਾਂ ਨਹੀਂ ਪਹਿਲੇ 3-4 ਦੇ ਵਿੱਚ ਆਉਂਦਾ ਮਤਲਬ ਜਿਹੜਾ ਸਾਡਾ ਕਾਰਬਨ ਫੁੱਟਪ੍ਰਿੰਟ ਜਿਹੜਾ ਮਤਲਬ ਰਿਕਾਰਡ ਹੁੰਦਾ ਹੀਟ ਆਪਾਂ ਸਿਸਟਮ ਦੇ ਵਿੱਚ ਕਿੰਨੀ ਛੱਡ ਰਹੇ ਹਾਂ ਹਨਾ ਅਲਟੀਮੇਟਲੀ ਕਿਵੇਂ ਉਹ ਟਰਾਂਸਫਾਰਮ ਹੁੰਦੀ ਹੈ ਅੱਗੇ ਜਾ ਕੇ ਕਿਵੇਂ ਉਹ ਕੈਲਕੂਲੇਟ ਕੀਤਾ ਜਾਂਦਾ ਉਹਨੂੰ ਹਨਾ ਜਿੰਨੀ ਜ਼ਿਆਦਾ ਅਸੀਂ ਐਨਰਜੀ ਦੀ ਵੇਸਟੇਜ ਕਰਦੇ ਹਾਂ ਤਾਂ ਲੋੜ ਹੁੰਦੀ ਹੈ ਨਾ ਤੇ ਫਿਰ ਉਹ ਕਿਹੜੇ ਕਿਹੜੇ ਸੋਰਸਿਸ ਤੋਂ ਐਨਰਜੀ ਆਉਂਦੀ ਆ ਕਲੀਨ ਸੋਰਸਿਸ ਹੋਣੇ ਚਾਹੀਦੇ ਆ ਰਿਨਿਊਬਲ ਸੋਰਸਿਸ ਹੋਣੇ ਚਾਹੀਦੇ ਆ ਐਨਰਜੀ ਦੇ ਉਹੋ ਜਿਹੇ ਸੋਰਸਿਸ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਵਿੱਚੋਂ ਇਨਵਾਇਰਮੈਂਟ ਨੂੰ ਇਫੈਕਟ ਨਾ ਪਵੇ ਕਾਰਬਨ ਡਾਈਆਕਸਾਈਡ ਜਾਂ ਜਿਹੜੀਆਂ ਇਹ ਗ੍ਰੀਨ ਹਾਊਸ ਗੈਸਿਸ ਆ ਜ਼ਿਆਦਾ ਨਾ ਨਿਕਲਣ ਇਹਨਾਂ ਗੱਲਾਂ ਬਾਰੇ ਸਿੱਖਿਅਤ ਕਰਨਾ ਚਾਹੀਦਾ ਇਹ ਛੋਟੀਆਂ ਗੱਲਾਂ ਨੇ ਮੈਨੂੰ ਲੱਗਦਾ ਜੇ ਸਾਡੇ ਲੋਕ ਨਾ ਬਥੇਰੇ ਪੈਸੇ ਵੇਸਟ ਕਰਦੇ ਨੇ ਮੈਨੂੰ ਲੱਗਦਾ ਜੇ ਲੋਕਾਂ ਨੂੰ ਕਹਿ ਦਿੱਤਾ ਜਾਵੇ ਨਾ ਸਾਡੀ ਧਰਤੀ ਨੂੰ ਬਚਾਉਣਾ ਤੁਸੀਂ $100 ਆ ਜਿਹੜਾ ਉਹ ਦੇ ਵੀ ਦਿਓ ਤੇ ਲੋਕ ਦੇ ਵੀ ਦੇਣਗੇ ਐਡੀ ਵੀ ਨਹੀਂ ਗੱਲ ਕੋਈ ਇਹ ਤਾਂ ਜਿਹੜੇ ਕੰਜੂਸ ਤੇ ਚੀਪੜ ਲੋਕ ਹੁੰਦੇ ਨੇ ਨਾ ਜਿਹੜੇ ਕਹਿੰਦੇ ਜੀ ਸਾਡੇ $20 ਬਚ ਗਏ ਜੀ ਆਹ ਦੇਖੋ ਉਹ ਪਾਰਟੀਆਂ ਵੀ ਇਸੇ ਕਰਕੇ ਨੀਤੀਆਂ ਲੈ ਕੇ ਆਉਂਦੀਆਂ ਨੇ ਆਹ ਜੀ ਤੁਹਾਨੂੰ ਆਹ ਰਿਬੇਟ ਦੇਤੀ ਆਹ ਟੈਕਸ ਹਟਾ ਲਿਆ ਆਹ ਟੈਕਸ ਲਾ ਤਾ ਤੁਹਾਡੇ ਤੇ ਇਹ ਠੀਕ ਹੈ ਵੱਡੇ ਕੰਟਰੀਬਿਊਟਰ ਨੇ ਜਿਹੜੇ ਇੰਡਸਟਰੀਅਲ ਪੋਲਿਊਟਰਸ ਨੇ ਉਹ ਜ਼ਿਆਦਾ ਕੰਟਰੀਬਿਊਟ ਕਰਦੇ ਨੇ ਉਹਨਾਂ ਨੇ ਆਪਣਾ ਸਿਸਟਮ ਕਿਵੇਂ ਬਦਲਣਾ ਚਾਹੀਦਾ ਉਹਨਾਂ ਨੂੰ ਹੈਨਾ ਇਹ ਵੱਡੀਆਂ ਗੱਲਾਂ ਨੇ ਪਰ ਆਮ ਬੰਦੇ ਦੀ ਸਮਝ ਤੇ ਪਰਦਾ ਪਾਉਣਾ ਇਹ ਕਹਿ ਕੇ ਵੀ ਇਹ ਤਾਂ ਕੋਈ ਇਨਵਾਇਰਮੈਂਟ ਦਾ ਮੁੱਦਾ ਹੀ ਨਹੀਂ ਕੁਛ ਇਹ ਕਹਿੰਦੇ ਨੇ ਉਹ ਵੀ ਪਰਦਾ ਪਾਉਂਦੇ ਨੇ ਦੂਜੇ ਕਹਿੰਦੇ ਨੇ ਜੇ ਜੀ ਲੱਗਿਆ ਸੀ ਤਾਂ ਅਸੀਂ ਹਟਾ ਤਾ ਉਹ ਵੀ ਸਮਝ ਤੇ ਪਰਦਾ ਪਾਉਂਦੇ ਨੇ ਸੱਚੀ ਮੁੱਚੀ ਧਰਤੀ ਨੂੰ ਖਤਰਾ ਜੀ ਆਉਣ ਵਾਲੇ ਸਾਲਾਂ ਦੇ ਵਿੱਚ ਆਹ 20-25 ਸਾਲਾਂ ਦੇ ਵਿੱਚ ਖਤਰਾ ਹੋਊਗਾ ਚਲੋ ਆਪਾਂ ਇੱਥੇ ਦੀ ਗੱਲ ਛੱਡ ਦੋ ਜਿਹੜੇ ਲੋਕ ਸੋਚਦੇ ਨੇ ਨਾ ਨਹੀਂ ਜੀ ਬੰਦੇ ਦੀਆਂ ਕਾਰਵਾਈਆਂ ਨਾਲ ਕੋਈ ਫਰਕ ਬੰਦਾ ਇਨ ਦਾ ਸੈਂਸ ਬੰਦੇ ਕੱਲਾ ਜਿਹੜਾ ਬੰਦਾ ਕੁਛ ਨਹੀਂ ਕਰ ਸਕਦਾ ਜਿਹੜਾ ਦੇਸ਼ ਨੇ ਸਾਰੇ ਨੇ ਇੱਕ ਪਾਲਿਸੀ ਬਣਾਉਣੀ ਹੁੰਦੀ ਆ ਉਹ ਬਣੀ ਹੋਈ ਪਾਲਿਸੀ ਦੇ ਆਧਾਰ ਦੇ ਉੱਤੇ ਬਹੁਤ ਕੁਝ ਬਦਲ ਸਕਦਾ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਉੱਥੇ ਗਲਤ ਪਾਲਿਸੀਜ਼ ਬਣੀਆਂ ਆਪਾਂ ਬਹੁਤ ਵਾਰ ਗੱਲਾਂ ਕਰ ਚੁੱਕੇ ਹਾਂ ਤੁਸੀਂ 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 ਸਿਆਣੇ ਹੋ ਬਹੁਤ ਅੱਜ ਤੋਂ ਕੋਈ 40-50 ਸਾਲ ਪਹਿਲਾਂ ਕੋਈ ਸੋਚਦਾ ਸੀਗਾ ਬਹੁਤ ਵਾਰੀ ਆਪਾਂ ਇਹ ਮੁੱਦਾ ਰਿੜਕਿਆ ਕੋਈ ਸੋਚਦਾ ਸੀ ਵੀ ਪਾਣੀ ਆ ਜਿਹੜਾ ਪੰਜਾਬ ਪੰਜ ਆਬ ਪਾਣੀਆਂ ਦੀ ਧਰਤੀ ਆ ਜਿਹੜੀ ਉੱਥੇ ਪਾਣੀ ਮੁੱਕ ਜੂ ਕਦੇ ਸੋਚਿਆ ਸੀ ਕਿਸੇ ਨੇ ਮੁੱਕ ਗਿਆ ਨਾ 40-50 ਸਾਲਾਂ ਚ ਮੁੱਕਿਆ ਕਿ ਨਹੀਂ ਮੁੱਕਿਆ ਅੱਜ ਤੋਂ 50 ਸਾਲ ਪਹਿਲਾਂ ਜਿਹੜਾ ਬੰਦਾ ਲੁਧਿਆਣੇ ਦੇ ਨੇੜ ਹੁੰਦਾ ਸੀ ਉਹ ਛਾਤੀ ਖੋਲ ਕੇ ਸਾਹ ਲੈਂਦਾ ਹੁੰਦਾ ਸੀ ਅੱਜ ਕੱਲ੍ਹ ਸਾਹ ਲੈ ਕੇ ਦਿਖਾਓ ਦਿੱਲੀ ਦੇ ਵਿੱਚ ਜਾ ਕੇ ਲੁਧਿਆਣੇ ਦੇ ਇੰਨਾ ਪੋਲਿਊਸ਼ਨ ਆ ਉਹ ਅੱਗੇ ਜਾ ਕੇ ਸਾਡੇ ਇਨਵਾਇਰਮੈਂਟ ਨੂੰ ਕਿਵੇਂ ਫਰਕ ਪਾਉਂਦਾ ਸਾਡੀ ਸਿਹਤ ਤੇ ਕੀ ਅਸਰ ਪੈਂਦਾ ਕਹਿਣ ਨੂੰ ਬਹੁਤ ਕੁਛ ਆ ਜੇ ਅੱਛਾ ਉਹਨੇ ਸਾਡੀ ਸਿਹਤ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਮਤਲਬ ਇਨਵਾਇਰਮੈਂਟ ਨੇ ਮੈਂ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਨਾ ਸਾਨੂੰ ਸ਼ਬਦ ਬੜੇ ਨਾਪ ਤੋਲ ਕੇ ਇੱਥੇ ਰੇਡੀਓ ਤੇ ਬੋਲਣੇ ਪੈਂਦੇ ਆ ਪਰ ਤੁਹਾਨੂੰ ਉਹ ਜਿਹੜੇ ਸ਼ਬਦ ਬੋਲਦੇ ਆ ਨਾ ਉਹਨਾਂ ਦੀ ਤੁਹਾਨੂੰ ਡਾਇਰੈਕਸ਼ਨ ਤੇ ਉਹਨਾਂ ਦੀ ਸੈਂਸ ਸਮਝ ਕੇ ਆਪ ਸਿੱਟੇ ਕੱਢਣੇ ਪੈਂਦੇ ਨੇ ਬਹੁਤ ਸਾਰੀਆਂ ਗੱਲਾਂ ਜਦੋਂ ਸਮਾਜ ਦੇ ਵਿੱਚ ਡਿਸਕਸ਼ਨ ਦਾ ਵਿਸ਼ਾ ਨਹੀਂ ਬਣਦੀਆਂ ਕਿਉਂਕਿ ਸਟਿਗਮਾ ਜਿਹਾ ਲੱਗਿਆ ਹੁੰਦਾ ਲੋਕ ਉਸ ਗੱਲ ਤੇ ਗੱਲ ਨਹੀਂ ਕਰਦੇ ਲੋ ਮੈਂ ਤੁਹਾਨੂੰ ਦੱਸਦਾ ਲੁਧਿਆਣੇ ਤੇ ਦਿੱਲੀ ਦੇ ਵਿੱਚ ਐਨਵਾਇਰਮੈਂਟ ਦਾ ਅਸਰ ਇੰਨਾ ਪਿਆ ਹੈ ਬਈ ਮਰਦਾਂ ਦੇ ਵਿੱਚ ਜਨਨ ਸ਼ਕਤੀ ਹੈ ਜਿਹੜੀ ਅਗਲੀ ਜਨਰੇਸ਼ਨ ਨੂੰ ਇਸ ਧਰਤੀ ਤੇ ਲਿਆਉਣ ਦੀ ਜਿਹੜੀ ਸ਼ਕਤੀ ਹੈਗੀ ਹੈ ਸਪਰਮ ਕਾਊਂਟ ਆ ਉਹ ਬਹੁਤ ਹੱਦ ਤੱਕ ਘਟ ਗਿਆ ਆਪਾਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਬਈ ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬ ਦੇ ਕੰਟੈਕਸਟ 'ਚ ਗੱਲ ਕਰਨੀ ਹੋਵੇ ਬਈ ਰੇਹ ਨਹੀਂ ਸੀ ਵਰਤੀ ਜਾਂਦੀ ਸਪਰੇਅ ਨਹੀਂ ਸੀ ਵਰਤੀ ਜਾਂਦੀ ਹੌਲੀ ਹੌਲੀ ਜਦੋਂ ਝੋਨੇ ਦਾ ਸੀਜ਼ਨ ਆਉਣ ਲੱਗਿਆ DDT ਕਿੰਨੀ ਸਪਰੇਅ ਕੀਤੀ ਉਹ ਬਾਡੀ ਚੇਨ ਦੇ ਫੂਡ ਚੇਨ 'ਚ ਐਂਟਰ ਕਰਕੇ ਇਨਸਾਨਾਂ ਦੀ ਬਾਡੀ ਦੇ ਵਿੱਚ ਚਲੀ ਗਈ ਇਹ ਤਾਂ ਡਾਇਰੈਕਟ ਇਫੈਕਟ ਹੋਇਆ ਨਾ 40-50 ਸਾਲਾਂ ਦੇ ਵਿੱਚ ਤੇ ਇਨਡਾਇਰੈਕਟ ਇਫੈਕਟ ਕਿਵੇਂ ਹੋਇਆ ਗ੍ਰੀਨ ਹਾਊਸਿਸ ਗੈਸਿਸ ਇੰਨੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਧਰਤੀ ਦਾ ਓਵਰਆਲ ਟੈਂਪਰੇਚਰ ਆ ਜਿਹੜਾ ਉਹ ਵੱਧ ਰਿਹਾ ਅੱਛਾ ਪੋਲੀਟੀਸ਼ੀਅਨ ਕਈ ਵਾਰੀ ਕਹਿ ਦਿੰਦੇ ਲਓ ਜੀ ਇਹ ਤਾਂ ਧਰਤੀ ਦੇ ਬਲ ਪਹਿਲਾਂ ਵੀ ਬਹੁਤ ਸਾਰੀ ਆਈਸੇਜਿਸ ਆਈਆਂ ਆਏ ਹੋਇਆ ਉਵੇਂ ਹੋਇਆ ਦੇਖੋ ਇੱਕ ਹੁੰਦੇ ਆ ਕੁਦਰਤੀ ਵਰਤਾਰੇ ਬੰਦੇ ਦੇ ਵੱਸ ਤੋਂ ਬਾਹਰ ਦੇ ਜਿੱਥੇ ਬੰਦਾ ਕੁਛ ਨਹੀਂ ਕਰ ਸਕਦਾ ਕੁਦਰਤ ਦੇ ਮੂੰਹ ਨਹੀਂ ਝਾਕ ਸਕਦਾ ਉਹ ਅਲੱਗ ਗੱਲ ਆ ਇੱਕ ਹੁੰਦਾ ਹਿਊਮਨ ਐਕਟੀਵਿਟੀਜ਼ ਕਰਕੇ ਹਿਊਮਨ ਐਕਟੀਵਿਟੀਜ਼ ਉਹਨੂੰ ਇੰਡਿਊਸ ਕਰਦੀਆਂ ਨੇ ਕੁਦਰਤੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ ਫਿਰ ਕੁਦਰਤ ਆਪਣੀ ਕਰੋਪੀ ਦਿਖਾਉਂਦੀ ਹੈ ਇਹ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਂ ਤੇ, ਉਦਯੋਗਿਕ ਕ੍ਰਾਂਤੀ ਦੇ ਨਾਂ ਦੇ ਉੱਤੇ ਜਿਹੜੇ ਕਾਰਪੋਰੇਟਸ ਨੇ, ਇਹਨਾਂ ਦੇ ਲਾਲਚ ਨੇ ਜੰਗਲਾਂ ਦੇ ਜੰਗਲ ਸਾਫ ਕਰਕੇ ਧਰਤੀ ਦਾ ਇਨਵਾਇਰਮੈਂਟ ਵਿਗਾੜਿਆ ਪਿਆ। ਦੂਜੇ ਪਾਸੇ ਸਾਨੂੰ ਆਦਤਾਂ ਇਹੋ ਜਿਹੀਆਂ ਪੈ ਗਈਆਂ ਵੀ ਅਸੀਂ ਐਨਰਜੀ ਦੀ ਕੰਜ਼ੰਪਸ਼ਨ ਇੰਨੀ ਕਰਦੇ ਹਾਂ, ਪਾਣੀ ਦੀ, ਐਨਰਜੀ ਦੀ ਇੰਨੀ ਜ਼ਿਆਦਾ ਕੰਜ਼ੰਪਸ਼ਨ ਕਰਦੇ ਹਾਂ। ਮੈਨੂੰ ਨਹੀਂ ਪਤਾ, ਤੁਸੀਂ ਮੈਨੂੰ ਗਲਤ ਕਹਿ ਦਿਓ, ਤੁਹਾਡੀ ਆਪਦੀ ਆਜ਼ਾਦੀ ਹੈ, ਪਰ ਸਾਨੂੰ ਸਾਡੇ ਪ੍ਰੋਫੈਸਰ, ਸਾਡੇ ਮਾਂ ਪਿਓ ਸਿਖਾਉਂਦੇ ਹੁੰਦੇ ਨੇ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਣ ਦਿੰਦਾ, ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਜਦੋਂ ਨਾ ਤੁਸੀਂ ਇੱਕ ਕਮਰੇ 'ਚ ਬੈਠੇ ਹੋ, ਤੁਹਾਡੀ ਲਾਈਟ ਆ ਜਿਹੜੀ ਔਨ ਆ, ਠੀਕ ਹੈ, ਉਹਦੀ ਲੋਡ ਆ, ਲਾਈਟ ਵਰਤੋ, ਪਰ ਜਦੋਂ ਤੁਸੀਂ ਉੱਥੇ ਉੱਠ ਕੇ ਜਾਣ ਲੱਗਦੇ ਨਾ, ਤੁਸੀਂ ਉਹਦੀ ਸਵਿੱਚ ਆਫ ਕਰ ਦਿਓ। ਤੁਸੀਂ ਵੇਸਟ ਨਾ ਕਰੋ, ਇਹ ਕੁਦਰਤ ਦੀਆਂ ਦਾਤਾਂ ਨੇ, ਬਿਜਲੀ ਬਹੁਤ ਔਖੀ ਬਣਦੀ ਹੈ। ਅੱਛਾ, ਮੈਂ ਇਹ ਨਹੀਂ ਕਹਿੰਦਾ ਇੱਥੇ ਬਿਜਲੀ ਆ ਜਿਹੜੀ ਸਾਨੂੰ, ਅਸੀਂ US ਨੂੰ ਸਾਡਾ ਸੂਬਾ ਫ੍ਰੀ ਵੀ ਬਿਜਲੀ ਦੇ ਰਿਹਾ, ਉਹ ਇੱਕ ਅਲੱਗ ਇਸ਼ੂ ਹੈਗਾ। ਤੁਸੀਂ ਹੈਰਾਨ ਹੋਵੋਗੇ ਇਸ ਸਮਾਜ ਦੇ ਵਿੱਚ 25-30% ਜਿਹੜਾ ਇਨਵਾਇਰਮੈਂਟ ਤੋਂ ਪਾਸੇ ਵੀ ਚਲੇ ਜਾਈਏ, ਇਹ ਫੂਡ ਹੀ ਵੇਸਟ ਹੋ ਜਾਂਦਾ, ਦੁਕਾਨਾਂ ਤੋਂ ਚੱਕ ਚੱਕ ਕੇ ਲਿਆਈ ਜਾਂਦੇ ਨੇ, ਲੋਕ ਸਿੱਟੀ ਜਾਂਦੇ ਨੇ, ਤੇ ਦੁਨੀਆਂ ਦੀ ਬੱਚਿਆਂ ਦੀ 25% ਆਬਾਦੀ, ਉਹਨਾਂ ਨੂੰ ਸ਼ਾਮ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ। ਮਤਲਬ ਸਿਸਟਮ ਜਿਹੜਾ ਜਿਹਨੂੰ ਤੁਸੀਂ ਕਹਿੰਦੇ ਬੜਾ ਸੋਹਣਾ ਵੀ ਆ, ਉਹ ਬੜਾ ਕਰੂਪ ਵੀ ਹੈਗਾ। ਸਾਡੇ 'ਚ ਛੋਟੀਆਂ ਛੋਟੀਆਂ ਗੱਲਾਂ ਦੀ ਅਵੇਅਰਨੈਸ ਕ੍ਰੀਏਟ ਨਹੀਂ ਕੀਤੀ ਜਾਂਦੀ। ਤੇ ਪੋਲੀਟੀਸ਼ੀਅਨ ਚੋਣਾਂ ਵੇਲੇ ਕੀ ਹੁੰਦਾ, ਚੋਣਾਂ ਵੇਲੇ ਕੁਝ ਮੁੱਦਿਆਂ ਦੀ ਇੰਪੋਰਟੈਂਸ ਆ ਜਿਹੜੀ, ਉਹ ਇੰਨੀ ਘਟਾ ਜਾਂ ਵਧਾ ਦਿੱਤੀ ਜਾਂਦੀ ਵੀ ਸਾਡੀ ਸਮਝ ਤੇ ਪੜਦਾ ਪੈ ਜਾਂਦਾ। ਵੋਟਾਂ ਮੰਗੋ ਆਪਦੀਆਂ, ਨੋ ਪ੍ਰੋਬਲਮ। ਚੋਣਾਂ ਦੇ ਵਿੱਚ 15-20 ਦਿਨ ਨਾ ਵੋਟਾਂ ਹੀ ਮੰਗਣੀਆਂ ਹੁੰਦੀਆਂ, ਲੀਡਰਾਂ ਨੇ ਜਾਣਾ ਹੁੰਦਾ। ਪਰ ਜੇ ਉਹ ਮੰਗੀਆਂ ਹੋਈਆਂ ਵੋਟਾਂ ਇੱਕ ਮੁੱਦੇ ਦੀ ਜਿਹੜੀ ਅਹਿਮੀਅਤ ਉਹਨੂੰ ਘਟਾਉਂਦੀਆਂ ਜਾਂ ਵਧਾਉਂਦੀਆਂ ਨੇ ਨਾ, ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ, ਫਿਰ ਇਹਨਾਂ ਦੀ ਜਿਹੜੀ ਇਮਾਨਦਾਰੀ ਆ ਨਾ, ਉਹਦੇ ਤੇ ਸ਼ੱਕ ਖੜਾ ਹੋ ਜਾਂਦਾ ਵੀ ਇਹ ਚਲਾਕ ਲੋਕ ਨੇ। ਮੈਨੂੰ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਦੋ ਫੋਨ ਆਏ, ਉਹ ਕਹਿੰਦੇ ਜੀ ਸਾਨੂੰ ਕ੍ਰਾਈਮ ਦੀ ਬੜੀ ਪ੍ਰੋਬਲਮ ਆ, ਅਸੀਂ ਤਾਂ ਕਰਕੇ ਖੜੇ ਹੋਏ ਆ। ਮੈਂ ਕਿਹਾ ਵਾਹ ਵੀ ਵਾਹ, ਮੈਂ ਕਿਹਾ ਚਾਰ ਸਾਲ ਮੈਂ ਕਿਹਾ ਤੁਸੀਂ ਕਿਤੇ ਰਿਜੈਂਟਮੈਂਟ ਸ਼ੋਅ ਕੀਤੀ, ਕਿਸੇ ਧਰਨੇ ਬਜ਼ਾਰੇ 'ਚ ਗਏ, ਕਿਸੇ ਲੀਡਰ ਨਾਲ ਗੱਲ ਕੀਤੀ, ਕਿਸੇ ਸਿਟੀ ਦੇ ਮੇਅਰ ਨਾਲ ਗੱਲ ਕੀਤੀ, ਕਿਸੇ ਸਿਟੀ ਦੀ ਮੀਟਿੰਗ 'ਚ ਗਏ, ਕਿਤੇ ਇਕੱਠ ਦੇ ਵਿੱਚ ਗਏ, ਕਿਸੇ ਨੂੰ ਫੋਨ ਕੀਤਾ, ਕਿਤੇ ਆਰਟੀਕਲ ਲਿਖਿਆ? ਨਾ ਜੀ ਨਾ, ਸਾਡੇ ਤਾਂ ਦੋ ਦੋਸਤਾਂ ਦੀ ਕਾਰਾਂ ਚੋਰੀ ਹੋ ਗਈਆਂ ਸੀ। ਮੈਂ ਕਿਹਾ ਵਾਹ ਬਈ ਵਾਹ, ਇਹ ਜੇ ਤੁਸੀਂ ਲੀਡਰ ਹੋ, ਇਹ ਫੁਰਨਾ ਕਿਵੇਂ ਫੁਰ ਗਿਆ ਤੁਹਾਨੂੰ? ਇਹ ਮੁੱਦਾ ਇੱਕੋ ਦਾ ਵੀ, ਇਹਦਾ ਮਤਲਬ ਮੁੱਦਿਆਂ ਬਾਰੇ ਗੰਭੀਰ ਨਹੀਂ, ਉਹ ਗੰਭੀਰ ਆ ਆਪਣੇ ਫਿਊਚਰ ਬਾਰੇ ਵੀ। ਚਾਰ ਸਾਲ ਆਰਾਮ ਨਾਲ ਨਾ ਅਸੀਂ ਵਿਹਲੀਆਂ ਖਾਣੀਆਂ ਨੇ, ਬਿਲਕੁਲ ਵਿਹਲੀਆਂ ਖਾਂਦੇ ਨੇ ਜੀ ਚੁਣੇ ਹੋਏ ਲੋਕ ਨਾ, ਕਿਸੇ ਨੂੰ ਭੈੜਾ ਲੱਗੇ, ਕਿਸੇ ਨੂੰ ਮਾੜਾ ਲੱਗੇ, ਕਿਸੇ ਨੂੰ ਚੰਗਾ ਲੱਗੇ, ਐਟ ਦਾ ਐਂਡ ਚਾਰ ਸਾਲਾਂ ਬਾਅਦ ਦੇਖੋ ਪਤਾ ਕੀ ਹੈ, ਆਪਾਂ ਹਰ ਇੱਕ ਦਾ ਰਿਜ਼ਲਟ ਮੇਜ਼ਰ ਕਰਨਾ ਨਾ। ਇੱਕ ਸਾਲ ਬੱਚਾ ਸਕੂਲ ਦੇ ਵਿੱਚ ਲਾਉਂਦਾ, ਕਲਾਸ 'ਚ ਲਾਉਂਦਾ, ਆਪਾਂ ਬੱਚੇ ਦੀ ਓਵਰਆਲ ਪਰਫਾਰਮੈਂਸ ਮੇਜ਼ਰ ਕਰਦੇ ਹੁੰਦੇ ਹਾਂ। ਤੁਸੀਂ ਕਰਦੇ ਹੋ ਨਾ, ਤੁਸੀਂ ਦੇਖਦੇ ਹੋ ਵੀ ਬੱਚਾ, ਪਿਆਰੇ ਬੱਚੇ ਤੂੰ ਕਿਸੇ ਨਾਲ ਲੜਿਆ ਤਾਂ ਨਹੀਂ, ਇਹਦਾ ਮਤਲਬ ਉਹ ਕਹਿੰਦਾ ਵੀ ਆਹ ਸਾਲ ਮੈਂ ਬਿਲਕੁਲ ਨਹੀਂ ਲੜਿਆ, ਚੰਗੀ ਗੱਲ ਕੀਤੀ ਨਾ ਉਹਨੇ। ਫਿਰ ਤੁਸੀਂ ਪੁੱਛਦੇ ਹੋ ਵੀ ਆਪਣੇ ਟੀਚਰਸ ਨੂੰ, ਆਪਣੇ ਦੋਸਤਾਂ ਨਾਲ ਤੇਰੇ ਵਿਹਾਰ ਵਧੀਆ ਰਿਹਾ, ਇਹਦਾ ਮਤਲਬ ਹੈ ਨਾ ਬਹੁਤ ਵਧੀਆ ਗੱਲ ਆ, ਸ਼ਾਬਾਸ਼ ਦਿੰਦੇ ਹੋ। ਫਿਰ ਤੁਸੀਂ ਪੁੱਛਦੇ ਹੋ ਕੀ ਤੁਸੀਂ ਕੁਐਸਚਨ ਕੀਤੇ ਜਿਹੜੇ ਆਪਣੇ ਮਨ 'ਚ ਆਉਂਦੇ ਸੀ ਟੀਚਰ ਨੂੰ, ਨਾਲ ਵਾਲੇ ਜਿਹੜੇ ਤੁਹਾਡੇ ਦੋਸਤ ਮਿੱਤਰ ਸੀ, ਤੁਹਾਥੋਂ ਵੱਡੇ ਸੀ, ਜਿਹੜਾ ਕੁਛ ਤੁਹਾਡੇ ਮਨ ਦੇ ਵਿੱਚ ਆਉਂਦਾ ਸੀ ਤੁਸੀਂ ਕੁਐਸਚਨ ਕਰਦੇ ਸੀ? ਜੇ ਉਹ ਕਹਿੰਦਾ ਹਾਂ ਜੀ ਅਸੀਂ ਕਰਦੇ ਸੀ, ਆਪਾਂ ਕਹਿੰਦੇ ਬਹੁਤ ਵਧੀਆ ਗੱਲ ਆ, ਉਹ ਕੁਛ ਸਿੱਖ ਕੇ ਆਇਆ। ਫਿਰ ਜਿਹੜਾ ਕੀਤਾ ਹੋਇਆ ਕੁਐਸਚਨ ਉਹਦਾ ਜਵਾਬ ਮਿਲਦਾ ਸੀ, ਉਹਨੂੰ ਚੰਗੀ ਤਰ੍ਹਾਂ ਵਿਚਾਰਦੇ ਸੀ ਉਹ ਕਿਸ ਕੰਟੈਕਸਟ 'ਚ ਗੱਲ ਕੀਤੀ ਹੈ, ਕਿਵੇਂ ਜਵਾਬ ਦਿੱਤਾ, ਉਹ ਜਵਾਬ ਨਾਲ ਤੁਹਾਡੀ ਤਸੱਲੀ ਹੋਈ ਵੀ ਕਿ ਨਹੀਂ ਹੋਈ। ਜੇ ਤਸੱਲੀ ਹੋ ਗਈ ਫਿਰ ਫਰਦਰ ਤੁਹਾਡੇ ਮਨ 'ਚ ਹੋਰ ਸਵਾਲ ਉੱਠੇ, ਜੇ ਨਹੀਂ ਹੋਈ ਫਿਰ ਵੀ ਹੋਰ ਸਵਾਲ ਉੱਠੇ ਵੀ ਜੇ ਪ੍ਰੋਸੈਸ ਚੱਲਿਆ ਫਿਰ ਵੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੈ, ਬਹੁਤ ਠੀਕ ਹੈ, ਬਹੁਤ ਚੰਗੀ ਗੱਲ ਆ। ਅੱਛਾ, ਜੇ ਤੁਹਾਡੇ ਮਨ 'ਚ ਕੋਈ ਮਾੜਾ ਖਿਆਲ ਆਇਆ, ਤੁਸੀਂ ਕਿਤੇ ਆਪਦੇ ਟੀਚਰ ਨਾਲ, ਕਿਸੇ ਵੱਡੇ ਨਾਲ, ਕਿਸੇ ਪ੍ਰੋਫੈਸ਼ਨਲ ਨਾਲ ਗੱਲਬਾਤ ਕੀਤੀ, ਉਹ ਜਿਹੜਾ ਮਾੜਾ ਖਿਆਲ ਸੀ ਕਿਵੇਂ ਪਤਾ ਲੱਗਿਆ ਤੁਹਾਨੂੰ ਮਾੜਾ? ਤੁਸੀਂ ਅੱਡ ਅੱਡ ਪੱਖ ਵੀ ਅੱਗੇ ਤੋਂ ਇਹੋ ਜਿਹਾ ਖਿਆਲ ਨਾ ਆਵੇ, ਜਾਂ ਤੁਹਾਡੇ ਮਨ ਤੇ ਜੇ ਸਟ੍ਰੈਸ ਆ, ਪੜ੍ਹਾਈ ਦਾ ਸਟ੍ਰੈਸ ਆ, ਨੰਬਰਾਂ ਦਾ ਸਟ੍ਰੈਸ ਆ, ਉਹ ਸਟ੍ਰੈਸ ਦੂਰ ਕਿਵੇਂ ਕਰਨਾ? ਐਨਜ਼ਾਇਟੀ ਤਾਂ ਨਹੀਂ ਤੁਹਾਨੂੰ ਹੁੰਦੀ? ਜੇ ਹੋਈ ਤਾਂ ਤੁਸੀਂ ਕਿਵੇਂ ਦੂਰ ਕੀਤੀ? ਹੈਨਾ, ਤੁਸੀਂ ਪਰਫਾਰਮੈਂਸ ਦੇਖਦੇ ਹੋ ਨਾ ਸਾਲ ਦੇ ਐਂਡ ਦੇ ਵਿੱਚ, ਇੱਕ ਸਾਲ ਦੀ ਪਰਫਾਰਮੈਂਸ ਬੱਚੇ ਦੀ ਦੇਖਦੇ ਆ। ਜਿਹੜਾ ਖਿਡਾਰੀ ਹੁੰਦਾ ਉਹ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੀ ਪਰਫਾਰਮੈਂਸ ਆਪਦੀ, ਈਵਨ ਕਈ ਦਿਨਾਂ ਦਿਨਾਂ ਦੀ ਦੇਖਦਾ। ਈਵਨ ਜਿਹੜੇ ਸੇਲਸ ਪਰਸਨ ਆ ਉਹ ਪਰਫਾਰਮੈਂਸ ਦੇਖਦੇ ਆ ਵੀ ਅਸੀਂ ਇੰਨੇ ਟ੍ਰਾਂਜੈਕਸ਼ਨ ਕੀਤੇ, ਹੈਨਾ, ਅਸੀਂ ਆਹ ਕੀਤਾ, ਅਸੀਂ ਕਿਸੇ ਨਾਲ ਹੇਰਾ ਫੇਰੀ ਨਹੀਂ ਕੀਤੀ। ਇਹ ਵੱਖਰੀ ਗੱਲ ਆ, ਜਿਹੜੇ ਢੀਠ ਨੇ ਉਹ ਨਹੀਂ ਦੇਖਦੇ, ਉਹਨਾਂ ਦਾ ਕੰਮ ਹੀ ਸਾਰਾ ਦਿਨ ਹੇਰਾ ਫੇਰੀ ਤੇ ਹੁੰਦਾ। ਵੀ ਅਸੀਂ ਇਮਾਨਦਾਰੀ ਦੇ ਨਾਲ ਆਪਦਾ ਕੰਮ ਕੀਤਾ, ਅੱਗੋਂ ਕੰਮ ਸਾਨੂੰ ਸਾਡੀ ਇਮਾਨਦਾਰੀ ਕਰਕੇ, ਸਾਡੀ ਬ੍ਰੈਂਡਿੰਗ ਕਰਕੇ, ਸਾਡੇ ਨਾਂ ਕਰਕੇ ਸਾਨੂੰ ਮਿਲ ਰਿਹਾ। ਪਰਫਾਰਮੈਂਸ ਦੇਖੀ ਜਾਂਦੀ ਆ ਨਾ, ਤੁਸੀਂ ਗੱਡੀ ਦੀ ਪਰਫਾਰਮੈਂਸ ਵੀ ਦੇਖਦੇ ਹੋ ਨਾ ਵੀ ਇੰਨੀ ਮਾਈਲੇਜ ਕੱਢਦੀ ਆ। ਤੁਸੀਂ ਲੀਡਰਾਂ ਦੀ, ਪੋਲੀਟੀਕਲ ਲੀਡਰਾਂ ਦੀ ਪਰਫਾਰਮੈਂਸ ਕਿਉਂ ਨਾ ਦੇਖੋਗੇ ਚਾਰ ਸਾਲ ਬਾਅਦ? ਜੇ ਆਪਾਂ ਨਹੀਂ ਦੇਖਦੇ ਪੋਲੀਟੀਕਲ ਲੀਡਰਾਂ ਦੀ ਪਰਫਾਰਮੈਂਸ ਚੁਣ ਕੇ ਭੇਜਿਆ ਤਾਂ ਮਤਲਬ ਅਸੀਂ ਢੀਠ ਹਾਂ, ਸਾਡੇ ਜਿਹਨਾਂ ਨਿਕੰਮਾ ਬੰਦਾ ਹੀ ਕੋਈ ਨਹੀਂ। ਉਹ ਇੱਥੇ ਜਾਨਵਰਾਂ ਦੀ ਪਰਫਾਰਮੈਂਸ ਦੇਖੀ ਜਾਂਦੀ ਆ, ਮੁਰਗੀਆਂ ਜਾਂ ਮੁਰਗੀਖਾਨਾ ਖੋਲਣ ਵਾਲੀ ਪਰਫਾਰਮੈਂਸ ਦੇਖੀ ਜਾਂਦੀ ਹੈ ਵੀ ਅਸੀਂ ਐਵੇਂ ਤਾਂ ਨਹੀਂ ਦਾਣਾ ਪਾਈ ਜਾਂਦੇ, ਕਿਤੇ ਆਂਡੇ ਦਿੰਦੀਆਂ ਵੀ ਹੈ ਕਿ ਨਹੀਂ ਦਿੰਦੀਆਂ ਇਹ। ਮੱਝਾਂ ਗਾਵਾਂ ਦੀ ਪਰਫਾਰਮੈਂਸ ਦੇਖੀ ਜਾਂਦੀ ਹੈ ਵੀ ਗਾਵਾਂ ਜਿਹੜੀਆਂ ਉਹ ਜੇ ਗਾਈਆਂ ਜਿਹੜਾ ਦੁੱਧ ਨਹੀਂ ਦਿੰਦੀਆਂ ਤਾਂ ਵਿਗਿਆਨੀਆਂ ਨੇ ਦੇਖਿਆ ਵੀ ਗਾਈਆਂ ਦੁੱਧ ਨਹੀਂ ਦਿੰਦੀਆਂ, ਇਹਨਾਂ ਦੀ ਕ੍ਰੋਸ ਬਰੀਡਿੰਗ ਕਰੋ। ਇੱਕ ਉਹ ਪਤਾ ਨਹੀਂ ਆਸਟ੍ਰੇਲੀਆ ਦੇ ਵਿੱਚ ਗਾਵਾਂ ਹੁੰਦੀਆਂ ਸੀ, ਉਹਨਾਂ ਦੀ ਕ੍ਰੋਸ ਬਰੀਡਿੰਗ ਕਰਕੇ ਤੇ ਉਹਨਾਂ ਨੇ ਨਵੀਆਂ ਜਿਹੜੀਆਂ ਗਾਵਾਂ ਦੀ ਵਰਾਇਟੀ ਪੈਦਾ ਕੀਤੀ ਜਿਹੜੀਆਂ ਦੁੱਧ ਜ਼ਿਆਦਾ ਦਿੰਦੀਆਂ ਸੀ, ਹੈਨਾ। ਅੱਛਾ ਫਿਰ ਦੁੱਧ ਜ਼ਿਆਦਾ ਦਿੰਦੀਆਂ, ਉਹ ਗਰਮੀ ਹੁੰਦੀ ਸੀ ਸਾਡੇ ਦੇਸ਼ ਦੇ ਵਿੱਚ, ਫਿਰ ਉਹਨਾਂ ਨੂੰ ਠੰਡਾ ਰੱਖਣ ਲਈ ਆਲੇ ਦੁਆਲੇ ਇੱਕ ਦੋ ਵਾਰੀ ਉਹਨਾਂ ਤੇ ਪਾਣੀ ਛਿੜਕਦੇ ਸੀ, ਨਹਾਉਂਦੇ ਸੀ, ਪੱਖੇ ਲਾਉਂਦੇ ਹੁੰਦੇ ਸੀ। ਪਰਫਾਰਮੈਂਸ ਬੇਸ ਸਾਰਾ ਕੁਛ ਹੈ ਨਾ, ਸਾਰਾ ਕੁਛ ਪਰਫਾਰਮੈਂਸ ਬੇਸਡ ਆ। ਇੱਕ ਇੰਪਲੋਈ ਆ ਜਿਹੜਾ ਉਹਦੀ ਪਰਫਾਰਮੈਂਸ ਵਧੀਆ ਨਹੀਂ ਹੁੰਦੀ, ਇੰਪਲੋਇਰ ਉਹਨੂੰ ਫਾਇਰ ਕਰ ਦਿੰਦਾ। ਅਸੀਂ ਐਡੇ ਨਿਕੰਮੇ ਆ ਅਸੀਂ ਆਪਦੇ ਚੁਣੇ ਹੋਏ ਬੰਦਿਆਂ ਦੀ ਜਿਨ੍ਹਾਂ ਨੂੰ ਤਨਖਾਹ ਸਾਡੇ ਟੈਕਸ ਚੋਂ ਜਾਂਦਾ, ਅਸੀਂ ਉਹਨਾਂ ਦੀ ਪਰਫਾਰਮੈਂਸ ਨਹੀਂ ਦੇਖਦੇ। ਕਸੂਰ ਕੀ ਦਾ? ਸਾਡਾ, ਜਿਹੜੇ ਵੋਟਾਂ ਮੰਗ ਕੇ ਲੈ ਗਏ, ਜਿਹੜੇ ਸਾਡੇ ਗੁੱਸੇ ਨੂੰ ਵੋਟਾਂ ਦੇ ਡੱਬਿਆਂ ਦੇ ਵਿੱਚ ਬੰਦ ਕਰਕੇ ਲੈ ਗਏ, ਉਹਨਾਂ ਦਾ ਕਸੂਰ ਨਹੀਂ, ਕਸੂਰ ਸਾਡਾ। ਉਹ ਤਾਂ ਥੋਥੋਂ ਚੱਲਣਗੇ ਜਦੋਂ ਉਹਨਾਂ ਦੀ ਪਰਫਾਰਮੈਂਸ ਤੁਸੀਂ ਮੰਗੋਗੇ। ਅੱਛਾ, ਇੱਕ ਨਵੀਂ ਵੰਨਗੀ, ਨਵੀਂ ਵਰਾਇਟੀ ਖੜੀ ਹੋ ਗਈ ਆ। ਇਹ ਕਹਿੰਦੇ ਜੀ ਸਾਨੂੰ ਜੇ ਕੰਜ਼ਰਵੇਟਿਵ ਨੇ ਟਿਕਟ ਨਹੀਂ ਦਿੱਤੀ ਲਿਬਰਲ ਤੋਂ ਲੈ ਲਓ, ਲਿਬਰਲ ਨੇ ਨਹੀਂ ਦਿੱਤੀ ਕੰਜ਼ਰਵੇਟਿਵ ਤੋਂ ਲੈ ਲਓ, ਜੇ ਦੋਨਾਂ ਨੇ ਨਹੀਂ ਲੈ ਦਿੱਤੀ ਟਿਕਟ ਸਾਨੂੰ ਤੀਜੇ ਤੋਂ ਲੈ ਲਓ। ਉਹ ਇਹ ਜੀ ਇੱਕ ਨਵੀਂ ਵੰਨਗੀ ਖੜੀ ਹੋ ਗਈ ਆ। ਉਹਨਾਂ ਨੂੰ ਸਮਾਜ ਦੇ ਮੁੱਦਿਆਂ ਦਾ ਵੀ ਨਹੀਂ ਪਤਾ ਬਈ ਕੀ ਮੁੱਦੇ ਨੇ। ਉਹਨਾਂ ਨੂੰ ਆਪਣੇ ਪਰਿਵਾਰ ਦੇ, ਆਪਣੀ ਧਿਰ ਦੇ, ਆਪਣੇ ਧਰਮ ਵਾਲੇ ਲੋਕਾਂ ਦੇ, ਆਪਣੇ ਪਹਿਰਾਵੇ ਵਾਲੇ ਲੋਕਾਂ ਦੇ ਮੁੱਦੇ ਵੱਡੇ ਲੱਗਦੇ ਨੇ। ਉਹ ਕਹਿੰਦੇ ਜੀ ਸਾਡੇ ਪੰਜ ਕੁ ਜਾਣਿਆਂ ਨੇ ਨਾ, ਅਸੀਂ ਪੰਜ ਕੁ ਇਹੋ ਜਿਹੀ ਸ਼ਕਲ ਸੂਰਤ ਵਾਲੇ ਹਾਂ, ਅਸੀਂ ਇਹੋ ਜਿਹੀ ਬੋਲੀ ਬੋਲਦੇ ਹਾਂ, ਪੰਜ ਜਾਂ ਸੱਤ ਜਾਂ ਦਸ, ਇਸ ਕਰਕੇ ਸਾਡਾ ਕੈਂਡੀਡੇਟ ਹੋਣਾ ਚਾਹੀਦਾ। ਜੇ ਕੋਈ ਪਾਰਟੀ ਨਹੀਂ ਦਿੰਦੀ ਤਾਂ ਇੱਕ ਹੋਰ ਪਾਰਟੀ ਖੜੀ ਕਰ ਦਿਓ। ਮਤਲਬ ਚੋਣਾਂ ਦਾ ਮਕਸਦ ਕੀ ਸੀ, ਬਣਾ ਕੀ ਦਿੱਤਾ? ਅੱਛਾ, ਵੈਸੇ ਚੋਣਾਂ ਜਿਹੜੀਆਂ ਹੁੰਦੀਆਂ ਡਰਾਮਾ ਹੀ ਨੇ ਇਹਦੇ ਚ ਨਾ, ਚੋਣਾਂ ਦੇ ਵਿੱਚ ਬੜੀਆਂ ਬੜੀਆਂ ਡਿਬੇਟਸ ਹੁੰਦੀਆਂ। ਐਂ ਲੱਗਦਾ ਵੀ ਸਮਾਜ ਨਾ ਪੂਰਾ ਸਰਗਰਮਾ, ਵੀ ਪੋਲੀਟੀਕਲ ਲੀਡਰ ਨਾ ਇਹ ਤਾਂ ਇੰਨੇ ਸੰਜੀਦਾ ਨੇ, ਇਹ ਤਾਂ ਇੰਨਾ ਡੂੰਘਾਈ ਚ ਜਾਂਦੇ ਨੇ, ਹੈਂਜੀ ਲੱਗਦਾ। ਨਵੇਂ ਬੱਚਿਆਂ ਨੂੰ ਲੱਗਣ ਲੱਗ ਜਾਂਦਾ ਕਈ ਵਾਰੀ, ਨਵੇਂ ਲੋਕਾਂ ਨੂੰ ਲੱਗਦਾ ਜਾਂ ਪੁਰਾਣਿਆਂ ਨੂੰ ਵੀ ਲੱਗਦਾ, ਉਹਨਾਂ ਨੂੰ ਐਂ ਲੱਗਦਾ ਵੀ 20-25 ਮਹੀਨੇ ਦੀ ਸਰਗਰਮੀ ਨਾਲ ਨਾ ਬਸ ਆਹ ਚੋਣਾਂ ਹੋਣਗੀਆਂ, ਕੋਈ ਜਿੱਤੂਗਾ ਤੇ ਸਵਰਗ ਆਜੂਗਾ। ਉਹ ਨਹੀਂ ਆਉਂਦਾ ਭਾਈ, ਇਹ ਉੱਤੋਂ ਦੇਖਣ ਨੂੰ ਬੜੀਆਂ ਸੰਜੀਦਾ ਜੀਆਂ ਤੇ ਰੌਲੇ ਰੱਪੇ ਵਾਲੀਆਂ ਡਿਬੇਟਸ ਲੱਗਦੀਆਂ ਨੇ, ਪਰ ਸਭ ਠੋਸਨ ਇਹ। ਇਹਦੇ ਚ ਡਿਬੇਟ ਦੇ ਵਿੱਚ ਨਾ ਮੈਨੂੰ ਹਾਸਾ ਇਸ ਕਰਕੇ ਆਉਂਦਾ, ਅਸੀਂ ਨਾ ਥੀਏਟਰ ਕਰਦੇ ਰਹੇ ਹਾਂ, ਮੈਨੂੰ ਹਾਸਾ ਇਸ ਕਰਕੇ ਆਉਂਦਾ ਵੀ ਅਸੀਂ ਫੇਲ ਆ ਇਹਨਾਂ ਅੱਗੇ ਪੋਲੀਟੀਸ਼ੀਅਨ ਅੱਗੇ। ਇਹ ਥੀਏਟਰ ਦੇ ਆਰਟਿਸਟ ਬਹੁਤ ਤਕੜੇ ਨੇ, ਐਨ ਬਣ ਸੰਭਰ ਕੇ ਜਾਂਦੇ ਨੇ, ਇਹਨਾਂ ਨੂੰ ਸਭ ਕੁਝ ਸਿਖਾ ਕੇ ਭੇਜਿਆ ਜਾਂਦਾ ਹੁੰਦਾ ਵੀ ਤੁਸੀਂ ਆਹ ਆਵਾਜ਼ ਨਾ, ਆਹ ਸ਼ਬਦ ਤੁਸੀਂ ਨੀਵਾਂ ਕਹਿਣਾ, ਆਹ ਉੱਚਾ ਕਰਨਾ, ਤੁਹਾਡੀ ਟੋਨ ਕਿਹੋ ਜਿਹੀ ਹੋਣੀ ਚਾਹੀਦੀ ਹੈ, ਤੁਹਾਡਾ ਜਵਾਬ ਕਿਹੋ ਜਿਹਾ ਹੋਣਾ ਚਾਹੀਦਾ, ਜਦੋਂ ਤੁਸੀਂ ਜਵਾਬ ਦਿੰਦੇ ਹੋ ਤੁਹਾਡਾ ਹੱਥ ਸਾਹਮਣੇ ਹੋਣਾ ਚਾਹੀਦਾ ਕਿ ਠੋਡੀ ਤੇ ਹੋਣਾ ਚਾਹੀਦਾ, ਤੁਹਾਡਾ ਇੱਕ ਹੱਥ ਇੱਕ ਹੱਥ ਨਾਲ ਤੁਸੀਂ ਇਸ਼ਾਰਾ ਕਰ ਰਹੇ ਹੋ, ਦੂਜਾ ਹੱਥ ਤੁਹਾਡਾ ਮਾਈਕ ਦੇ ਨੇੜੇ ਹੋਣਾ ਚਾਹੀਦਾ ਕਿ ਥੱਲੇ ਲਟਕਦਾ ਹੋਣਾ ਚਾਹੀਦਾ, ਜਦੋਂ ਤੁਸੀਂ ਤੁਹਾਡਾ ਵਿਰੋਧੀ ਬੋਲ ਰਿਹਾ ਤੇ ਤੁਸੀਂ ਉਹਦੇ ਵੱਲ ਕੰਨ ਕਰਨਾ ਕਿ ਉਹਦੇ ਵੱਲ ਅੱਖਾਂ ਕਰਨੀਆਂ, ਤੁਸੀਂ ਕੈਮਰੇ ਵੱਲ ਕਿੱਥੇ ਝਾਕਣਾ, ਮਤਲਬ ਇੰਨੀ ਟ੍ਰੇਨਿੰਗ। ਕਾਸ਼ ਸਾਨੂੰ ਜਦੋਂ ਅਸੀਂ ਥੀਏਟਰ ਕਰਦੇ ਹੁੰਦੇ ਸੀ ਸਾਨੂੰ ਇਹੋ ਜਿਹੇ ਟ੍ਰੇਨਰ ਵਧੀਆ ਮਿਲਦੇ ਨਾ, ਅਸੀਂ ਵੀ ਸੋਹਣਾ ਥੀਏਟਰ ਸਿੱਖ ਜਾਣਾ ਸੀ। ਮੈਨੂੰ ਤਾਂ ਹਾਸਾ ਆਉਂਦਾ ਹੁੰਦਾ, ਮੈਂ ਡਿਬੇਟ ਸੁਣ ਕੇ, ਲੋਕਾਂ ਦੀਆਂ ਗੱਲਾਂ ਸੁਣ ਕੇ ਇਕੱਲਾ ਹੀ ਬੈਠਾ ਹੱਸਣ ਲੱਗ ਜਾਂਦਾ ਹੁੰਦਾ। ਇੱਕ ਕਾਲਰ ਸਾਡੇ ਨਾਲ, ਨਹੀਂ ਜੀ ਸਾਡੇ ਨਾਲ ਸਪਾਂਸਰ ਨੇ, ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਠੀਕ ਹੈ। ਤੁਹਾਡੇ ਕੋਲ ਕੋਈ ਬਿਮਾਰ ਹੋਏ ਲੀਡਰ ਵੀ ਆਉਂਦੇ ਹੁੰਦੇ ਨੇ ਕਿ ਨਹੀਂ, ਕਿ ਲੋਕ ਹੀ ਆਉਂਦੇ ਨੇ?
ਲੋਕ ਹੀ ਆਉਂਦੇ ਨੇ, ਲੀਡਰ ਕਾਹਨੂੰ, ਉਹ ਬਿਮਾਰ ਵੀ ਨਹੀਂ ਹੁੰਦੇ।
ਬੜੇ ਚਲਾਕ ਲੋਕ ਨੇ ਦੇਖ ਲਓ ਫਿਰ, ਹਨਾ, ਨਾਲੇ ਆਪਦੀ ਸਿਹਤ ਤੰਦਰੁਸਤ ਰੱਖਦੇ ਨੇ, ਨਾਲੇ ਸਾਡੇ ਟੈਕਸਪੇਅਰ ਦੀ ਮਨੀ ਮੌਜਾਂ ਕਰਦੇ ਨੇ, 3-4 ਲੱਖ ਤਨਖਾਹ ਲੈ ਜਾਂਦੇ ਨੇ, ਹਨਾ, ਨਾਲੇ ਆਪਦੇ ਚਾਚੇ ਤਾਏ ਉਹਨਾਂ ਨੂੰ ਭਰਤੀ ਪੂਰੀ। ਇੱਕ ਇੱਕ ਸੱਜਣ ਦੱਸ ਰਹੇ ਸੀ ਇੱਥੇ ਇੱਕ ਦਿਨ, ਕਹਿੰਦੇ ਪਤਾ ਨਹੀਂ ਸਰਕਾਰ ਦਾ, ਲੋਕਾਂ ਦਾ 2.5-3 ਮਿਲੀਅਨ ਲੱਗਦਾ ਸਾਲ ਦਾ ਉਹਨਾਂ ਦਾ, ਇੱਕ MP ਤੇ, ਹਨਾ, ਕਿਉਂਕਿ ਹੁਣ MP ਦੀਆਂ ਇਲੈਕਸ਼ਨ ਹੋ ਰਹੀਆਂ, ਹਨਾ।
ਹਾਂਜੀ ਹਾਂਜੀ।
ਅੱਛਾ, ਬਿਮਾਰ ਨਹੀਂ ਹੁੰਦੇ ਇਹ? ਹੈ
ਚੁਸਤ ਹੁੰਦੇ ਨੇ ਬੰਦੇ, ਕੰਮੇ ਚੁਸਤ ਬੰਦੇ ਦਾ ਜਿਹੜਾ ਹੈਗਾ ਪੋਲੀਟਿਕਸ ਆਮ ਭੋਲੂ ਜਿਹੜਾ ਹੁੰਦਾ ਭੋਂਦੂ ਬੰਦਾ, ਪਹਿਲੀ ਗੱਲ ਤਾਂ ਜਿੱਤਣਾ ਨੀ, ਜੇ ਜਿੱਤ ਗਿਆ ਤਾਂ ਬਸ ਇੱਕ ਟਰਮ ਮਸਾਂ ਪੂਰੀ ਕਰੂਗਾ ਅਗਲੀ ਜਵੇਬਾ।
ਬਿਲਕੁਲ, ਚੁਸਤ ਤੇ ਚਲਾਕ ਹੈ ਨਾ, ਚਲੋ ਚੁਸਤ ਹੋਣਾ ਤਾਂ ਚੰਗੀ ਗੱਲ ਆ ਨਾ, ਚੁਸਤ ਤਾਂ ਹੋਣਾ ਚਾਹੀਦਾ ਬੰਦੇ ਨੂੰ, ਸਮਾਰਟ ਹੋਣਾ ਚਾਹੀਦਾ ਹੈ ਨਾ, ਪਰ ਚੁਸਤ ਦੇ ਨਾਲ ਜਿਹੜੇ ਕਲੈਵਰਨੈਸ ਹੁੰਦੀ ਹੈ ਨਾ ਇਹਨਾਂ ਦੀ ਹੈ ਨਾ, ਲੋਕਾਂ ਦਾ ਗੁੱਸਾ ਸਭ ਕੁਛ ਵੋਟਾਂ ਦੇ ਡੱਬਿਆਂ ਚ ਬੰਦ ਕਰਕੇ ਉਹ ਜਾਂਦੇ ਨੇ, ਆ ਗਏ ਜੀ ਆ ਗਏ ਅਸੀਂ ਹੈ ਨਾ,
ਗੱਲਾਂ ਹੀ ਹੁੰਦੀਆਂ ਨੇ ਜੀ। ਜਿਵੇਂ ਮੈਂ ਵੀ ਤੁਹਾਡੇ ਵਾਂਗੂ ਹੀ ਨਾ, ਮੈਂ ਵੀ ਸੁਣਦਾ ਹੁੰਦਾ ਵੀ ਲਾ ਰਹੇ ਨੇ, ਮਤਲਬ ਕਿ ਛੱਡ ਰਹੇ ਨੇ ਏਡੇ ਏਡੀਆਂ ਗੱਲਾਂ, ਬਾਅਦ ਦੇ ਵਿੱਚ ਕਹਿਣਾ ਜੇ ਕੋਈ ਕੰਪਲੇਂਟ ਆ ਸਾਨੂੰ ਈਮੇਲ ਕਰ ਦਿਓ।
ਹਾਂਜੀ,
ਜਿਹੜੇ ਲੀਡਰ ਹੁਣ ਕਹਿ ਰਹੇ ਨੇ ਨਾ ਵੀ ਮੈਂ ਤੁਹਾਡੀ ਆਵਾਜ਼ ਬਣੂ, ਮੈਨੂੰ ਪਤਾ ਕੀ ਦਿੱਕਤਾਂ ਨੇ, ਹੁਣ ਤਾਂ ਗਣਾ ਰਹੇ ਨੇ ਨਾ ਸਾਰੀਆਂ।
ਬਿਲਕੁਲ ਬਿਲਕੁਲ,
ਬਾਅਦ ਦੇ ਵਿੱਚ ਉਹਨਾਂ ਨੇ ਕਹਿਣਾ ਵੀ ਤੁਸੀਂ ਐਂ ਕਰੋ ਸਾਡੇ ਆਫਿਸ ਨਾ ਈਮੇਲ ਕਰ ਦੋ।
ਹਾਂਜੀ
ਹਾਂ
ਬਿਲਕੁਲ, ਉਹ ਈਮੇਲ ਇਨਬਾਕਸ ਹੀ ਪਈ ਰਹਿੰਦੀ ਆ
ਬਸ। ਹਾਂਜੀ, ਫਿਰ ਉਹ ਤਾਂ ਕੋਈ ਜਵਾਬ ਨੀ ਆਊਗਾ, ਜੇ ਉਹ ਜਵਾਬ ਵੀ ਆਊਗਾ ਤਾਂ ਉਹੀ ਲਾਰਾ ਲੱਪਾ ਹੀ ਹੁੰਦਾ।
ਹਾਂਜੀ 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 ਬਿਲਕੁਲ,
ਚਲੋ ਉਹਨਾਂ
ਹਾਂਜੀ, ਕਿਤੇ ਆਪਾਂ ਬਿਮਾਰੀ ਤੇ ਗੱਲ ਕਰੀਏ ਹੈਨਾ।
ਹਾਂਜੀ ਹਾਂਜੀ, ਆਪਾਂ ਤਾਂ ਆਪਣੀ ਤੰਦਰੁਸਤੀ ਦੀ ਗੱਲ ਕਰੀਏ ਵੀ ਜਿਹੜੇ ਲੋਕ ਨੇ ਟੈਕਸ ਪੇਅਰ ਨੇ, ਆਰਨਾ ਹੋਣ, ਹਰ ਰੋਜ਼ ਕੰਮ ਕਰਨ।
ਬਿਲਕੁਲ
ਠੀਕ ਹੈ। ਹਾਂਜੀ, ਤੇ ਦੇਖੋ ਅੱਜ ਆਪਾਂ ਨਾ ਮਾਈਗ੍ਰੇਨ ਦੀ ਗੱਲ ਕਰਦੇ ਹਾਂ ਜੀ।
ਸਿਰ ਦਾ
ਜ਼ਿਆਦਾਤਰ ਲੇਡੀਜ਼ ਨੂੰ ਹੁੰਦਾ ਆ ਤੇ ਮੇਲਜ਼ ਨੂੰ ਵੀ ਕਦੇ ਕਦੇ ਸ਼ਿਕਾਇਤ ਆ ਜਾਂਦੀ ਹੈ ਇਹਦੀ। ਇਹਦੇ ਵਿੱਚ ਹੁੰਦਾ ਕੀ ਆ, ਆਮ ਸਿਰ ਦਰਦ ਨਾਲੋਂ ਥੋੜਾ ਡਿਫਰੈਂਟ ਹੁੰਦਾ ਹੈ। ਇਹਦੇ ਵਿੱਚ ਇੱਕ ਸਾਈਡ ਤੇ ਦਰਦ ਹੋਊਗਾ ਤੁਹਾਡੇ, ਜਾਂ ਤਾਂ ਖੱਬੀ ਸਾਈਡ ਤੇ ਦਰਦ ਹੋਊਗਾ ਜਾਂ ਸੱਜੀ ਸਾਈਡ ਤੇ ਦਰਦ ਹੋਊਗਾ, ਤੇ ਦਰਦ ਕਾਫੀ ਸ਼ਾਰਪ ਹੁੰਦਾ, ਈਵਨ ਕਿ ਅੱਖ ਦੇ ਵਿੱਚ ਵੀ ਪੇਨ ਮਹਿਸੂਸ ਹੁੰਦੀ ਆ। ਪੇਸ਼ੈਂਟ ਦੱਸਦੇ ਨੇ ਵੀ ਸਾਨੂੰ ਰੜਕ ਮਹਿਸੂਸ ਹੁੰਦੀ ਆ, ਤੇ ਜਿਹੜੇ ਇਹਦੇ ਕਾਰਨ ਨੇ, ਹੁਣ ਆਯੁਰਵੇਦ ਦੇ ਵਿੱਚ ਇਹਨੂੰ ਵਾਤ ਵਰਧਕ ਕਿਹਾ ਜਾਂਦਾ ਵੀ ਜਦੋਂ ਬਾਡੀ ਦੇ ਵਿੱਚ ਏਅਰ ਐਲੀਮੈਂਟ ਜ਼ਿਆਦਾ ਸਟਰੋਂਗ ਹੋ ਜਾਂਦਾ ਤਾਂ ਉਹਦੇ ਕਰਕੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਆ। ਬਾਕੀ ਪੇਸ਼ੈਂਟ ਦੀ ਤਸੀਰ ਦੇ ਹਿਸਾਬ ਨਾਲ ਦੇਖਿਆ ਜਾਂਦਾ ਵੀ ਕੀ ਇਹਦੇ ਵਿੱਚ ਕਾਰਨ ਆ ਗਏ, ਵੀ ਇਹ ਗਰਮੀ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਜਾਂ ਖੁਸ਼ਕੀ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਜਾਂ ਰੇਸ਼ਾ ਵਧਣ ਨਾਲ ਦਰਦ ਹੋ ਰਿਹਾ, ਕਿਉਂਕਿ ਵਾਤ ਪਿੱਤ ਕਫ ਤਿੰਨ ਤਸੀਰਾਂ ਹੁੰਦੀਆਂ ਨੇ, ਉਹਦੇ ਉੱਪਰ ਕੰਮ ਕਰਦਾ ਆਯੁਰਵੇਦ। ਤੇ ਹੁਣ ਦੇਖੋ ਮਾਡਰਨ ਮੈਡੀਸਨ ਦੇ ਵਿੱਚ ਜਾਂ ਆਪਾਂ ਘਰ ਤੋਂ ਪੇਸ਼ੈਂਟ ਕੀ ਕਰੂਗਾ, ਉਹ ਤਾਂ ਪੇਨ ਕਿਲਰ ਖਾਊਗਾ, ਤਿੰਨ ਗੋਲੀਆਂ ਖਾ ਲੂਗਾ, ਚਾਰ ਖਾ ਲੂਗਾ। ਪੇਨ ਕਿਲਰ ਕੀ ਹੈ, ਟੈਂਪਰੇਰੀ ਤੁਹਾਨੂੰ ਰਿਲੀਫ ਥੋੜਾ ਚਿਰ ਲਈ ਮਿਲ ਜੂਗਾ, ਤੁਹਾਡੇ ਮਹਿਸੂਸ ਨੀ ਹੋਣਾ ਦਰਦ ਤਾਂ ਚੱਲੇ ਰਿਹਾ, ਤੁਹਾਡੇ ਮਹਿਸੂਸ ਨੀ ਹੋਣਾ। ਜਦੋਂ ਗੋਲੀਆਂ ਦਾ ਅਸਰ ਖਤਮ ਹੋ ਗਿਆ ਤਾਂ ਤੁਹਾਨੂੰ ਫਿਰ ਦਰਦ ਵੀ ਮਹਿਸੂਸ ਹੋਣ ਲੱਗ ਜਾਣਾ। ਹੁੰਦਾ ਕੀ ਆ, ਸਮਾਂ ਪਾ ਕੇ ਜਿਹੜੇ ਪੇਨ ਕਿਲਰ ਨੇ ਕੰਮ ਕਰਨਾ ਘਟਾ ਜਾਂਦੇ ਨੇ, ਫਿਰ ਹੋਰ ਜ਼ਿਆਦਾ ਸਟਰੋਂਗ ਤੇ ਜਾਣਾ ਪੈਂਦਾ, ਕਈ ਵਾਰ ਮਾਈਗ੍ਰੇਨ ਤੋਂ ਇੰਜੈਕਸ਼ਨ ਵੀ ਲਵਾਉਣਾ। ਪਰ ਆਯੁਰਵੇਦ ਦੇ ਵਿੱਚ ਜੋ ਅਸੀਂ ਇਹਦਾ ਇਲਾਜ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਅਸੀਂ ਪ੍ਰਕਿਰਤੀ ਦੇ ਹਿਸਾਬ ਨਾਲ ਕਿਹੜਾ ਦੋਸ਼ ਵਧਿਆ ਹੋਇਆ ਉਹਨੂੰ ਘਟਾਈਦਾ ਹੁੰਦਾ, ਜਦੋਂ ਉਹ ਘਟ ਗਿਆ ਬਾਡੀ ਨੂੰ ਬੈਲੈਂਸ ਕਰਨਾ, ਕਿਉਂਕਿ ਆਯੁਰਵੇਦ ਦੇ ਵਿੱਚ ਅਸੀਂ ਬਾਡੀ ਨੂੰ ਬੈਲੈਂਸ ਕਰਦੇ ਹਾਂ। ਵਾਤ ਪਿੱਤ ਕਫ ਜਿਹੜੇ ਤਿੰਨ ਦੋਸ਼ ਨੇ ਉਹ ਸਮ ਦੇ ਵਿੱਚ ਹੋਣੇ ਚਾਹੀਦੇ ਨੇ, ਬਰਾਬਰ ਹੋਣੇ ਚਾਹੀਦੇ ਨੇ, ਵੱਧ ਘੱਟ ਨਹੀਂ ਹੋਣੇ ਚਾਹੀਦੇ ਹੈਗੇ। ਇਸ ਕਰਕੇ ਜੇ ਏਦਾਂ ਦੀ ਕੋਈ ਵੀ ਦਿੱਕਤ ਆ ਮਾਈਗ੍ਰੇਨ ਨਾਲ ਸੰਬੰਧਿਤ ਜਾਂ ਆਮ ਸਿਰ ਦਰਦ ਉਹ ਨਹੀਂ ਹਟ ਰਿਹਾ, ਤੁਸੀਂ ਸਵੇਰੇ ਉੱਠਦੇ ਹੋ ਤੁਹਾਨੂੰ ਸਿਰ ਦਰਦ ਸ਼ੁਰੂ ਹੋ ਜਾਂਦਾ ਜਾਂ ਸਿਰ ਭਾਰਾ ਭਾਰਾ ਰਹਿੰਦਾ, ਫੋਗੀਨੈਸ ਰਹਿੰਦੀ ਹੈ ਬ੍ਰੇਨ ਦੇ ਵਿੱਚ, ਕਲੈਰਟੀ ਨਹੀਂ ਆਉਂਦੀ, ਤਾਂ ਉਹ ਆਪਾਂ ਆਯੁਰਵੇਦ ਰਾਹੀਂ ਉਹਦਾ ਪਰਮਾਨੈਂਟ ਪੱਕਾ ਹੱਲ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-465-2800 647-465-2800। ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ 647-465-2800। ਥੈਂਕ ਯੂ ਜੀ।
ਧੰਨਵਾਦ ਜੀ, ਧੰਨਵਾਦ। ਹਾਸੇ ਵਾਲੀ ਗੱਲ ਆ ਵੀ ਇਹ ਵਾਤ ਪਿੱਤ ਤੇ ਕਫ, ਤੁਸੀਂ ਕਿਹਾ ਵੀ ਉਹ ਕਲੈਰਟੀ ਨਹੀਂ ਹੁੰਦੀ, ਇਹ ਟਰੰਪ ਸਾਹਿਬ ਨੂੰ ਇਹਨਾਂ ਚੋਂ ਕਿਹੜੀ ਪ੍ਰੋਬਲਮ, ਉਹਨਾਂ ਨੂੰ ਕਲੈਰਟੀ ਨਹੀਂ ਹੁੰਦੀ, ਅੱਜ ਕਹਿ ਕੇ ਕੱਲ ਨੂੰ ਮੁੱਕਰ ਜਾਂਦੇ ਆ।
ਕਫ ਜੀ ਨੇ ਜੀ ਉਹ ਬਾਡੀ ਟਾਈਪ ਦੇ ਹਿਸਾਬ ਨਾਲ, ਕਫ ਜੀ ਨੇ ਉਹ ਬਾਡੀ ਟਾਈਪ ਦੇ ਹਿਸਾਬ
ਨਾਲ, ਕਫ ਦੀ ਪ੍ਰੋਬਲਮ ਹੈ ਨਾ ਉਹਨੂੰ, ਵਾਤ
ਪਿੱਤ ਵਾਲੇ ਬੰਦੇ। ਹਾਂਜੀ, ਕਫ ਵਾਲੇ ਬੰਦੇ ਇਦਾਂ ਹੀ ਹੁੰਦੇ।
ਵਾਹ ਜੀ ਵਾਹ, ਕਿਆ ਬਾਤ ਹੈ, ਧੰਨਵਾਦ ਜੀ ਗੁਰਜੋਤ ਜੀ, ਮਿਹਰਬਾਨੀ ਬਹੁਤ ਬਹੁਤ। ਸਾਡੇ ਨਾਲ ਨਾ ਕਾਲਰਸ ਨੇ, ਸਾਡੇ ਦੋਸਤ। ਹਾਂਜੀ ਰੇਗਾ, ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ ਚ।
ਹੈਲੋ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਹਾਂਜੀ ਹਾਂਜੀ, ਥੈਂਕ ਯੂ। ਤੁਸੀਂ ਵੀ ਬੜੇ ਚਿਰ ਚਿਰ ਬਾਅਦ ਆਏ ਲੱਗਦੇ ਆ।
ਮੈਂ ਫਰਾਈਡੇ ਨੂੰ ਆਇਆ ਸੀ ਸ਼ਾਇਦ ਮੈਂ ਜੀ, ਉਹ ਫਿਰ ਰਾਣਾ ਜੀ, ਮੈਂ ਪਹਿਲਾਂ ਮਹੀਨਾ ਪ੍ਰੋਗਰਾਮ ਕਰਦਾ ਰਿਹਾ, ਰਾਣਾ ਜੀ ਫਿਰ ਇੰਡੀਆ ਚ ਮੌਜਾਂ ਕਰਦੇ ਸੀ, ਤੁਸੀਂ ਤਾਂ ਸੇਖਦੇ ਸੀ ਹੈ ਨਾ, ਤੇ ਫਿਰ ਮੈਂ ਕਿਹਾ ਵੀ ਤੁਸੀਂ ਹੁਣ ਦੋ ਚਾਰ ਦਿਨ ਪ੍ਰੋਗਰਾਮ ਕਰੋ ਹੈ ਨਾ।
ਮੈਨੂੰ ਹਿੰਦੀ ਦੀ ਗੱਲਬਾਤ
ਜੀ,
ਚਲੋ ਆਪਣੇ ਹੁਣ ਪੋਲੀਟਿਕਸ ਦੀ ਗੱਲ ਕਰਦੇ ਆ, ਇਲੈਕਸ਼ਨਾਂ ਦੀ ਗੱਲ ਕਰਦੇ ਆ, ਤੇ ਐਤਕੀ ਤਾਂ ਚੋਣਾਂ ਜਿੱਤਦੀਆਂ ਤੇ ਰਹੀ ਨੀ ਗਈਆਂ, ਨਾ ਹੀ ਹੁਣ ਬੋਰਡ ਲੱਗਦੇ ਪਏ ਆ, ਨਾ ਹੀ ਕੋਈ ਆਉਂਦਾ ਪਿਆ ਆ, ਸਿਰਫ ਰਹਿ ਗਏ ਦੋ ਹੀ ਲੀਡਰ, ਮਾਰਕ ਕਾਰਨੀ ਤੇ ਪੌਲੀਆ।
ਹਾਂਜੀ,
ਤੇ ਉਹਨਾਂ ਦੇ ਜਿਹੜੀ ਵੀ ਅੱਜ ਕੱਲ ਵੋਟ ਹੋ ਰਹੀ ਹੈ, ਮਾਰਕ ਕਾਰਨੀ ਨੂੰ ਹੋ ਰਹੀ ਹੈ ਤੇ ਪੌਲੀਆ ਨੂੰ ਹੋ ਰਹੀ ਆ, ਨਾ ਕੋਈ ਹੁਣ ਲੀਡਰ ਦੇਖਦਾ, ਤੇ ਸਪੈਸ਼ਲੀ ਇਸ ਚੋਣਾਂ ਦੇ ਵਿੱਚ।
ਹਾਂਜੀ
ਤੇ ਪਹਿਲਾਂ ਵੀ ਕਈ ਵਾਰੀ ਇੱਧਰ ਚੱਲਦਾ ਹੁੰਦਾ ਸੀ, ਤੁਹਾਨੂੰ ਵੀ ਪਤਾ ਹੀ ਆ, ਜਿਹੜੇ ਇਹਨਾਂ ਪਾਰਟੀਆਂ ਦੇ ਜਿਸ ਤਰੀਕੇ ਦੇ ਨਾਲ ਆਪਣੀਆਂ ਨੋਮੀਨੇਸ਼ਨਾਂ ਹੁੰਦੀਆਂ ਤੇ ਜਿਸ ਤਰੀਕੇ ਨਾਲ ਚੱਲਦੇ ਆ, ਉਹਨਾਂ ਦਾ ਕੋਈ ਰੀਜ਼ਨ ਤਾਂ ਕੋਈ ਨੀ ਹੁੰਦਾ ਸੀ, ਸਿਰਫ ਉਹ ਨੋਮੀਨੇਸ਼ਨਾਂ ਲੁੱਟੀਆਂ ਹੀ ਜਾਂਦੀਆਂ ਸੀ ਤੇ ਇਹ ਆਪਣੇ ਚ ਰੁਝਾਨ ਪੈਦਾ ਹੋਇਆ ਸੀਗਾ।
ਬਿਲਕੁਲ ਬਿਲਕੁਲ।
ਤੇ ਇਸ ਵਾਰੀ ਕਿਉਂਕਿ ਡੈਮੋਕ੍ਰੇਸੀ ਦਾ ਤਾਂ ਮੈਂ ਮੇਰਾ ਆਪਣਾ ਮੰਨਣਾ ਹੈ ਜਿੱਦਾਂ ਤੇ ਜਿਉਂ ਹੀ ਸਾਰੇ ਧਰਮਾਂ ਨੇ ਆਪਣਾ ਆਪ ਕਹਿੰਦਾ ਚੀਜ਼ਾਂ ਲਾ ਕੇ ਇਹ ਡੈਮੋਕ੍ਰੇਸੀ ਕ੍ਰੀਏਟ ਕੀਤੀ ਹੈ ਤੇ ਇਹ ਡੈਮੋਕ੍ਰੇਸੀ ਸਾਰੇ ਧਰਮਾਂ ਤੋਂ ਇਸ ਵੇਲੇ ਉਪਰਿਆ ਤੇ ਇਹ ਦੇਖ ਲਓ ਕਿ ਜਿੱਦਾਂ ਹੁਣ ਆਪਾਂ ਉਹਨਾਂ ਨੂੰ ਮੰਨਦੇ ਹਾਂ ਤੇ ਇਸ ਡੈਮੋਕ੍ਰੇਸੀ ਜੇ ਆਪਾਂ ਇਹਨੂੰ ਨਾ ਸਮਝਿਆ ਤੇ ਆਪਣੇ ਕੋਲ ਹਲੇ ਹੋਰ ਕੋਈ ਅਲਟਰਨੇਟਿਵ ਹੈ ਨੀ ਗਾ ਹਲੇ ਤੱਕ ਤੇ ਜਿਹੜਾ ਫਿਰ ਡੈਮੋਕ੍ਰੇਸੀ ਤੋਂ ਉੱਥੇ ਹੋਵੇ ਤੇ ਐਤਕੀ ਤਾਂ ਕਹਿ ਲੋ ਕਿ ਬਸ ਨਾ ਕੋਈ ਮੁੱਦਾ ਤੇ ਨਾ ਕੋਈ ਬਸ ਟਾਰਫ ਆ ਤੇ ਟਾਰਫ ਤੇ ਬਸ ਪੋਲੀਵਰ ਤੇ ਇਹੀ ਆ ਤੇ ਮੈਨੂੰ ਨੀ ਪਤਾ ਤੇ ਇਹ ਤਾਂ ਪੂਰੀ ਹੁਣ ਕਹਿ ਲੋ ਕਿ ਆਪਾਂ ਨੂੰ ਮੰਨ ਲੈਣਾ ਚਾਹੀਦਾ ਤੇ ਦਿੱਤੇ ਪ੍ਰਸ਼ਤੀ ਆ ਤੇ ਬਾਕੀ ਆ ਤੇ ਕਨੇਡਾ ਬੜਾ ਵਧੀਆ ਮੁਲਕ ਆ, ਇੰਨੇ ਡਿਸਪਾਇੰਟਡ ਵੀ ਨੀ ਹੋਣ ਦੀ ਲੋੜ ਕਿਉਂਕਿ ਜਦੋਂ ਤੋਂ ਅਸੀਂ ਦੇਖਦੇ ਹਾਂ ਆਪਣੇ ਆਉਣ ਕਰਕੇ ਥੋੜਾ ਜਿਹਾ ਦੂਜੇ ਪਾਸੇ ਨੂੰ ਹੋਇਆ ਆਪਾਂ ਕਿਉਂਕਿ ਕੋਈ ਚੀਜ਼ ਨੂੰ ਮੰਨਦੇ ਹੀ ਨੀ ਹੈਗੇ, ਹਰੇਕ ਨੂੰ ਆਪਾਂ ਮਿਸਲੀਡ ਕਰਦੇ ਹਾਂ ਤਾਂ ਬਾਕੀ ਜੇ ਇਹਨੂੰ ਨਾ ਸਮਝਿਆ ਤੇ ਬਸ ਕਹਿ ਲਓ ਦੂਜੇ ਪਾਸੇ ਨੂੰ ਸਪੀਡ ਆਪਾਂ ਫਰੀ ਹੋਈ ਹੈ ਜਿੱਦਾਂ ਤੇ ਹੋਰ ਕੋਈ ਹੱਲ ਲੱਗਦਾ ਨੀ ਡੈਮੋਕ੍ਰੇਸੀ ਤੋਂ ਬਿਨਾਂ ਤੇ ਇਹਨੂੰ ਆਪਾਂ ਨੂੰ ਸਮਝਣਾ ਚਾਹੀਦਾ।
ਬਿਲਕੁਲ ਜੀ, ਧੰਨਵਾਦ। ਨਹੀਂ ਜੀ, ਡੈਮੋਕ੍ਰੇਸੀ ਬਹੁਤ ਬਿਊਟੀਫੁਲ ਸਿਸਟਮ ਆ, ਪਰ ਡੈਮੋਕ੍ਰੇਸੀ ਚ ਇੱਕ ਨਾ ਪ੍ਰਾਇਮਰੀ ਕੰਡੀਸ਼ਨ ਹੁੰਦੀ ਆ ਬਈ, ਡੈਮੋਕ੍ਰੇਸੀ ਚ ਨਾ ਲੋਕਾਂ ਨੂੰ ਸਿਆਣੇ ਹੋਣਾ ਪੈਂਦਾ, ਸਿਆਣਾ ਹੋ ਕੇ ਸਮਝ ਕੇ ਅਵੇਅਰਨੈਸ ਹੋਵੇ ਹਰ ਇੱਕ ਮੁੱਦੇ ਬਾਰੇ, ਉਹਨੇ ਬੜਾ ਸੋਚ ਸਮਝ ਕੇ ਇਨਫੋਰਮਡ ਡਿਸੀਜਨ ਲੈਣਾ ਪੈਂਦਾ। ਮੈਂ ਇਹੀ ਗੱਲ ਕਰ ਰਿਹਾ ਸੀਗਾ ਵੀ ਸਾਡੇ ਲੋਕ ਤਾਂ ਸਾਡੇ ਲੋਕ ਹੀ ਮੈਜੋਰਟੀ ਆਫ ਆਲ ਪੀਪਲ, ਉਹ ਮੁੱਦੇ ਦੀ ਗਹਿਰਾਈ ਚ ਤਾਂ ਡੂੰਘਾਈ ਚ ਤਾਂ ਜਾਂਦੇ ਹੀ ਨਹੀਂ ਮੁੱਦਿਆਂ ਬਾਰੇ, ਫਿਰ ਉਹ ਅਕਾਊਂਟੇਬਿਲਟੀ ਪਰਫਾਰਮੈਂਸ ਨਹੀਂ ਦੇਖਦੇ ਗਏ, ਉਹ ਤਾਂ ਬਸ ਜੀ ਸਾਡਾ ਗੋਤ ਸਾਡੀ ਜਾਤ ਸਾਡਾ ਧਰਮ ਤੇ ਅਸੀਂ ਤਾਂ ਟਿਕਟ ਲਈ ਆਏ ਸੀ ਜੀ, ਅਸੀਂ ਤਾਂ ਆਏ ਸੀ, ਇਹਨੇ ਟਿਕਟ ਨਹੀਂ ਦਿੱਤੀ ਤਾਂ ਉਹ ਦੇ ਦੂਗਾ, ਉਹ ਤਾਂ ਬਹੁਤ ਹੋਰ ਟਾਈਪ ਦੇ ਲੋਕ ਨੇ ਜੀ, ਖਾਸ ਕਰਕੇ ਸਾਡੇ ਜੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਬਰਾੜ ਸਾਹਿਬ, ਇੱਕ ਹੈਲਪ ਕਰ ਦੋ ਸਾਡੀ ਥੋੜੀ ਜਿਹੀ।
ਹੁਕਮ ਕਰੋ ਜੀ।
ਇਹ ਜਿਹੜੇ ਇਹਨਾਂ ਨੇ ਪੀਸੀ ਪਾਰਟੀ ਦੇ ਆਪਣੇ ਲੇਬਰ ਵਾਲੇ ਪ੍ਰੋਮਿਸ ਕੀਤੇ ਹੈਗੇ ਆ ਨਾ, ਕੀ ਕਹਿੰਦੇ ਹੁੰਦੇ
ਚੋਣ ਮੈਨੀਫੈਸਟੋ, ਹਾਂਜੀ ਆਪਣੇ ਉਹ ਚੋਣ ਮੈਨੀਫੈਸਟੋ ਜਾਰੀ ਕਰਨੇ ਹੁੰਦੇ ਆ।
ਹਾਂਜੀ ਪਲੀਜ਼, ਅੱਜ ਕੱਲ ਪੀਸੀ ਵਾਲਿਆਂ ਦਾ ਆ ਗਿਆ ਦੋਨਾਂ ਦਾ, ਪਲੀਜ਼ ਕੱਲ ਨੂੰ ਹੈ ਨਾ
ਕੋਈ ਗੱਲ ਨੀ, ਬਿਲਕੁਲ ਆਪਾਂ ਕਰਦੇ ਹੁੰਦੇ ਜੀ। ਤਕਰੀਬਨ ਸਾਰੀਆਂ ਚੋਣਾਂ ਤੋਂ ਪਹਿਲਾਂ ਆਪਾਂ ਚੋਣ ਮੈਨੀਫੈਸਟੋ ਅਲੱਗ ਅਲੱਗ ਪਾਰਟੀਆਂ ਦੀ ਮੁੱਦਿਆਂ ਬਾਰੇ ਕੀ ਪੋਜੀਸ਼ਨ ਆ, ਪਾਰਟੀ ਪੋਜੀਸ਼ਨ ਆਪਾਂ ਦੱਸ ਦੇਣ। ਬਿਲਕੁਲ ਜ਼ਰੂਰ ਜੀ, ਧੰਨਵਾਦ ਧੰਨਵਾਦ ਤੁਹਾਡਾ। ਮਿਹਰਬਾਨੀ, ਉਹ ਪਤਾ ਕੀ ਆ, ਫੈਸਲਾ ਤਾਂ ਤੁਸੀਂ ਕਰਨਾ, ਉਹ ਤਾਂ ਪਲੇਟਫਾਰਮ ਆ, ਪਲੇਟਫਾਰਮ ਤੋਂ ਪਲੇਟਫਾਰਮ ਹੀ ਰਹਿੰਦਾ, ਗੱਡੀ ਆਉਂਦੀ ਆ ਗੱਡੀ ਚਲੀ ਜਾਂਦੀ ਆ, ਪਲੇਟਫਾਰਮ ਉੱਥੇ ਹੀ ਖੜਾ ਰਹਿੰਦਾ ਹੈ ਨਾ।
ਠੀਕ ਹੈ, ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈਗਾ, ਸਾਨੂੰ ਕੀ ਪਤਾ ਹੈਗਾ ਨਾ।
ਮਿਹਰਬਾਨੀ ਮਿਹਰਬਾਨੀ,
ਇੰਨਾ ਕਹਿਗਾ ਜਜਮੈਂਟ ਤਾਂ ਕਰ ਲਵਾਂਗੇ।
ਚਲੋ ਨਹੀਂ ਦੱਸਾਂਗੇ ਜੀ, ਜ਼ਰੂਰ 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 ਆਪਾਂ ਦੋ ਦਿਨ ਪਾਰਟੀ ਪਲੇਟਫਾਰਮ ਦਾ ਡਿਸਕਸ਼ਨ ਕਰਾਂਗੇ।
ਕੱਲੂ ਜਾਂ ਪਰਸੋਂ ਨੂੰ ਨਾ, ਦੋ ਦਿਨ ਕੱਲ ਨੂੰ ਚਾਰ ਦਿਨ ਹੀ ਆ।
ਮਿਹਰਬਾਨੀ ਮਿਹਰਬਾਨੀ,
ਲੋਕਾਂ ਦੀ ਹੈਲਪ ਹੋ ਜੂਗੀ, ਨਹੀਂ ਤਾਂ ਫਿਰ ਬਰੰਟ ਵਾਲੇ ਪੈ ਜਿਹੜੇ ਹੈਗੇ ਉੱਥੇ ਕਾਰਾ ਚੋਰੀ ਹੋ ਜਾਂਦੀ, ਕਾਰਾ ਚੋਰੀ ਹੋ
ਜਾਂਦੀ। ਮਿਹਰਬਾਨੀ, ਉਹ ਕਈ ਲੋਕ ਆ, ਦੇਖੋ ਮੈਂ ਹੁਣ ਕਿਸੇ ਪਾਰਟੀ ਦੇ ਕਮੈਂਟ ਨਹੀਂ ਕਰਦਾ ਕਿਉਂਕਿ ਮੈਂ ਤਾਂ ਕਿਸੇ ਪਾਰਟੀ ਦਾ ਹੈ ਹੀ ਨਹੀਂ, ਪੱਤਰਕਾਰ ਕਿਸੇ ਪਾਰਟੀ ਦਾ ਨਹੀਂ ਹੁੰਦਾ। ਜਿਹੜੀ ਪਾਰਟੀ ਜਿੱਤ ਜੇ ਪੱਤਰਕਾਰ ਦਾ ਕੰਮ ਹੁੰਦਾ ਸਵਾਲ ਕਰਨਾ ਉਹਨੂੰ, ਹੈ ਨਾ, ਪੱਤਰਕਾਰ ਦਾ ਕੰਮ ਹੁੰਦਾ ਕੁਐਸਚਨ ਕਰਨਾ, ਕੁਐਸਚਨ ਰੇਜ਼ ਕਰਨਾ, ਹੈ ਨਾ। ਕਈ ਕਹਿੰਦੇ ਸੀ ਚੇਂਜ ਹੋਣੀ ਚਾਹੀਦੀ ਹੈ, ਚੇਂਜ ਗੁੱਡ ਥਿੰਗ ਆ, ਕਈ ਕਹਿੰਦੇ ਹੁੰਦੇ ਆ, ਕਈ ਬਹੁਤ ਕਹਿੰਦੇ ਜੀ ਚੇਂਜ ਚੇਂਜ ਚੇਂਜ। ਹੁਣ ਚੇਂਜ ਤਾਂ ਆਏ ਆ ਦੋਸਤੋ, ਮੇਰੀ ਗੱਲ ਸੁਣੋ, ਚੇਂਜ ਕਈ ਟਾਈਪ ਦੀ ਹੁੰਦੀ ਆ। ਆਪਾਂ ਮੋਟੀ ਭਾਸ਼ਾ ਸਮਝਣਾ ਹੋਵੇ, ਦੁੱਧ ਪਿਆ ਨਾ, ਦੁੱਧ ਨੂੰ ਜਾਗ ਲਾ ਦਿਓ, ਦਹੀਂ ਬਣ ਗਿਆ, ਉਹ ਵੀ ਚੇਂਜ ਆ, ਉਹ ਦਹੀਂ ਤੁਸੀਂ ਖਾ ਲੈਂਦੇ ਹੋ, ਵਧੀਆ ਸਵਾਦ ਲੱਗਦਾ, ਮਿਹਦਾ ਬੁੰਦਾ ਠੀਕ ਰਹਿੰਦਾ। ਦੁੱਧ ਦੇ ਵਿੱਚ ਤੁਸੀਂ ਮਾੜਾ ਜਿਹਾ ਨਿੰਬੂ ਪਾ ਕੇ ਗਰਮ ਕਰ ਲਓ, ਪਨੀਰ ਬਣ ਜਾਂਦਾ, ਉਹ ਵੀ ਚੇਂਜ ਆ, ਕਿੰਨਾ ਚੰਗਾ ਲੱਗਦਾ, ਹੈਨਾ। ਪਰ ਦੁੱਧ ਪਿਆ ਪਿਆ ਸਮੈਲ ਆਉਣ ਲੱਗ ਜੇ, ਹੈਨਾ, ਖਰਾਬ ਹੋ ਜੇ, ਤੁਹਾਡਾ ਪੇਟ ਵੀ ਖਰਾਬ ਹੋ ਜਾਂਦਾ, ਉਹ ਵੀ ਚੇਂਜ ਹੁੰਦੀ ਆ। ਚੇਂਜ ਡਿਪੈਂਡ ਕਰਦਾ, ਐਂ ਨਹੀਂ ਹੁੰਦਾ ਹਰ ਇੱਕ ਚੇਂਜ ਪੋਜ਼ਿਟਿਵ ਨਹੀਂ ਹੁੰਦੀ ਗੀ, ਮੈਂ ਚੋਣਾਂ ਦੇ ਕੰਟੈਕਸਟ ਨਹੀਂ ਕਹਿ ਰਿਹਾ, ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ, ਤੁਸੀਂ ਚੇਂਜ ਲਿਆਉਣੀ ਹੈ, ਤੁਸੀਂ ਲੋਕਾਂ ਨੂੰ ਮੋਟੀਵੇਟ ਕਰੋ ਸਹੀ ਇਸ਼ੂਜ਼ ਦੇ ਉੱਤੇ, ਪਰ ਚੋਣਾਂ ਦੇ ਵਿੱਚ ਨਾ ਗਲਤ ਪ੍ਰਚਾਰ ਨਹੀਂ ਹੋਣਾ ਚਾਹੀਦਾ। ਅਗੇਨ ਮੈਂ ਨਾ ਹੁਣ ਦੁਬਾਰਾ ਇੱਕ ਐਗਜ਼ਾਮਪਲ ਦੇਣ ਲੱਗਿਆ, ਮੈਂ ਕਿਸੇ ਪਾਰਟੀ ਦਾ ਨਹੀਂ, ਕਈ ਲੋਕ ਨਾ ਅੱਜ ਕੱਲ੍ਹ ਵੀ ਹੁਣ ਵੀ ਜਦੋਂ ਗੱਲ ਕਰਦੇ ਨੇ ਨਾ, ਉਹ ਟਰੂਡੋ ਸਾਹਿਬ ਨੂੰ ਵਿੱਚ ਵਲੇਟੀ ਜਾਂਦੇ ਨੇ, ਉਹ ਭਾਈ ਟਰੂਡੋ ਸਾਹਿਬ ਚਲੇ ਗਏ ਨੇ, ਹੈ ਨਾ। ਤੁਸੀਂ ਕਮੈਂਟ ਕਰਨਾ, ਤੁਸੀਂ ਆਪਸ ਵਿੱਚ ਦੀ ਕਰੋ, ਸਿਸਟਮ ਤੇ ਕਰੋ। ਟਰੂਡੋ ਸਾਹਿਬ ਨੇ ਨਾ ਕਈ, ਮੈਂ ਨਾ ਇਹੋ ਜਿਹੇ ਲੋਕ ਦੇਖੇ ਜਦੋਂ ਨਾ, ਜਦੋਂ ਅੱਛਾ ਮੈਂ ਕੋਈ ਲਿਬਰਲ ਦੇ ਹੱਕ ਚ, ਲਿਬਰਲ ਦੇ ਵਿਰੋਧ ਦੇ ਵਿੱਚ ਜਾਂ ਪੀਸੀ ਦੇ ਹੱਕ, ਪੀਸੀ ਦੇ ਵਿਰੋਧ ਦੀ ਗੱਲ ਨਹੀਂ ਕਰ ਰਿਹਾ, ਮੈਂ ਜਸਟ ਜਨਰਲ ਗੱਲ ਕਰ ਰਿਹਾ ਬਈ ਜਿਹੜੀ ਚੀਜ਼ ਚਲੀ ਜਾਵੇ ਨਾ ਉਹਦੇ ਬਾਰੇ ਕਮੈਂਟ ਕਰਨ ਵਾਲੋ। ਹਾਂ, ਉਹਨਾਂ ਦੇ ਤੁਸੀਂ ਲਏ ਹੋਏ ਫੈਸਲਿਆਂ ਤੇ ਕਿੰਤੂ ਪ੍ਰੰਤੂ ਕਰੋ। ਸਾਡੇ ਲੋਕਾਂ ਦੀ ਆਦਤ ਕੀ ਹੈ ਵੀ ਸਾਹਮਣੇ ਜਦੋਂ ਸੱਤਾ ਚ ਹੁੰਦਾ ਉਦੋਂ ਬੋਲਦੇ ਨੀ, ਜਦੋਂ ਬੰਦਾ ਸੱਤਾ ਤੋਂ ਪਾਸੇ ਹੋ ਜਾਂਦਾ ਨਾ ਉਦੋਂ ਬਸ ਨੁਕਤਾਚੀਨੀ ਸ਼ੁਰੂ ਕਰ ਦਿੰਦੇ ਆ। ਜਦੋਂ ਆਟਵਾ ਦੇ ਵਿੱਚ ਜਿਹੜਾ ਕੋਵਿਡ ਵੇਲੇ ਪ੍ਰੋਟੈਸਟ ਹੋਇਆ ਸੀ, ਉਦੋਂ ਸਾਡੇ ਲੋਕਾਂ ਨੇ ਚੂਹ ਨਹੀਂ ਕੀਤੀ, ਬਿਲਕੁਲ ਹੀ ਬੋਲੇ ਨਹੀਂ। ਜੇ ਉਹਨਾਂ ਨੂੰ ਹੁਕਮ ਹੁੰਦਾ ਸੀ ਮਾਸਕ ਲਾ ਲਓ, ਮਾਸਕ ਲਾਓ ਜੀ, ਦੋ ਦੋ ਮਾਸਕ ਲਾਈ ਫਿਰਦੇ ਸੀ। ਜੇ ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਸੈਨੀਟਾਈਜ਼ ਕਰੋ, ਉਹ ਦਿਨ ਦੇ ਵਿੱਚ 20-20 ਵਾਰੀ ਨਾ ਸਪਰੇਅ ਜੀ ਕਰਕੇ ਹੱਥ ਸੈਨੀਟਾਈਜ਼ ਕਰਦੇ ਸੀ, ਕਦੇ ਕੁਛ ਕਰ ਮਾਰਾ, ਇੰਨੀ ਪਖੰਡਬਾਜ਼ੀ ਕੀਤੀ। ਉਦੋਂ ਨਾ ਅਸੀਂ ਬਹੁਤ ਵਾਰੀ ਇੱਥੇ ਸਾਇੰਟੀਫਿਕ ਆਰਟੀਕਲ ਪੜ੍ਹ ਕੇ ਸੁਣਾਏ ਵਾਇਰਸ ਕੀ ਹੁੰਦਾ, ਮਾਨਵਤਾ ਤੋਂ ਪਹਿਲਾਂ ਤੇ ਵਾਇਰਸ ਬੈਕਟੀਰੀਆ ਹੈਗੇ ਆ, ਕਿੰਨੇ ਪਰਸੈਂਟ ਲੋਕਾਂ ਨੂੰ ਕੋਵਿਡ ਹੋਇਆ, ਕਿੰਨਿਆਂ ਨੂੰ ਹੋ ਗਿਆ, ਉਹਨਾਂ ਤੇ ਅਸਰ ਹੀ ਕੋਈ ਨਹੀਂ ਹੋਣਾ, ਸਾਰਾ ਕੁਝ। ਮੇਰੇ ਜਵਾਨੀ ਡਾਟਾ ਯਾਦ ਆ ਵੀ 80% ਲੋਕਾਂ ਨੂੰ ਤਾਂ ਹੁੰਦਾ ਹੀ ਨਹੀਂ, 20% ਨੂੰ ਹੁੰਦਾ, ਉਹਦੇ ਚੋਂ ਅੱਗੇ 80% ਨੂੰ ਕੁਝ ਵੀ ਨਹੀਂ ਹੁੰਦਾ, ਪਤਾ ਵੀ ਨਹੀਂ ਲੱਗਦਾ। ਜਿਨ੍ਹਾਂ ਨੂੰ ਹੁੰਦਾ ਮਾੜਾ ਮੋਟਾ ਬੁਖਾਰ ਚੜਦਾ, ਉਹ ਚਲੋ ਠੀਕ ਹੈ, ਜਿਹੜੇ ਸੀਰੀਅਸ ਹੋਏ ਆ, ਮੈਂ ਇਹ ਨਹੀਂ ਕਹਿੰਦਾ, ਬਹੁਤ ਸਾਰੇ ਕਾਰਨ ਨੇ। ਉਦੋਂ ਬਾਅਦ ਦਾ ਤੇ ਉਦੋਂ ਪਹਿਲਾਂ ਦਾ ਡਾਟਾ ਕਿਸੇ ਨੇ ਦਿੱਤਾ ਵੀ ਲੋਕ ਮਰੇ ਕਿਉਂ ਮਰੇ, ਕਿਹਨੂੰ ਹਾਰਟ ਦੀ ਪ੍ਰੋਬਲਮ ਸੀ, ਕਿਹਨੂੰ ਕਿਡਨੀ ਦੀ ਪ੍ਰੋਬਲਮ ਸੀ, ਕਿਵੇਂ ਉਹ ਇਹਨਾਂ ਦੇ ਖਾਤੇ ਦੇ ਵਿੱਚ ਪਏ। ਪਰ ਮੇਰੇ ਕਹਿਣ ਦਾ ਮਤਲਬ ਉਦੋਂ ਸਾਡੇ ਲੋਕ ਬੋਲਦੇ ਨਹੀਂ ਸੀ, ਕਿਉਂ? ਕਿਉਂਕਿ 2000 ਮਿਲਿਆ ਸੀਗਾ। ਐਡੇ ਸਾਡੇ ਲੋਕ ਨੇ ਨਾ ਜਿਹੜੇ ਉਹ ਮੌਕਾ ਪ੍ਰਸਤ ਨੇ, ਉਦੋਂ ਬੋਲਦੇ ਨਹੀਂ ਸੀ, ਉਦੋਂ ਟਰੂਡੋ ਸਾਹਿਬ ਚੰਗੇ ਲੱਗਦੇ ਸੀ। ਜਦੋਂ ਟਰੂਡੋ ਸਾਹਿਬ ਕੁੜਤਾ ਪਜਾਮਾ ਪਾ ਕੇ ਪੰਜਾਬ ਭੰਗੜਾ ਪਾਉਂਦੇ ਸੀ, ਉਦੋਂ ਬੜੇ ਸੋਹਣੇ ਲੱਗਦੇ ਸੀ ਟਰੂਡੋ ਸਾਹਿਬ। ਹੁਣ ਉਹੀ ਲੋਕ ਟਰੂਡੋ ਸਾਹਿਬ ਤੇ ਤਵਾ ਲਾਉਣ ਲੱਗੇ। ਅਗੇਨ, ਮੈਂ ਕੋਈ ਟਰੂਡੋ ਸਾਹਿਬ ਨਾਲ ਮੇਰਾ ਕੋਈ ਪ੍ਰੇਮ ਨਹੀਂ, ਨਾ ਮੇਰਾ ਕਿਸੇ ਨਾਲ ਵਿਰੋਧ ਆ, ਮੈਂ ਤਾਂ ਗੱਲ ਕਰ ਰਿਹਾ ਵੀ ਮੁੱਦਿਆਂ ਦੀ। ਬਈ ਹੁਣ ਤੁਸੀਂ ਕਾਰਨੀ ਸਾਹਿਬ ਤੇ ਕਮੈਂਟ ਕਰੋ ਭਾਈ, ਹੁਣ ਤੁਸੀਂ ਪੀਅਰ ਪੋਲੀਅਫ ਤੇ ਕਮੈਂਟ ਕਰੋ, ਪਾਰਟੀ ਦੇ ਉੱਤੇ ਕਮੈਂਟ ਕਰੋ, ਹਾਲਾਤ ਤੇ ਕਮੈਂਟ ਕਰੋ। ਐਵੇਂ ਤੁਸੀਂ ਹੁਣ ਬਿਨਾਂ ਮਤਲਬ ਤੋਂ ਉਹ ਵਧੀਆ ਕਰ ਗਏ ਟਰੂਡੋ ਸਾਹਿਬ, ਜਿੱਥੇ ਟਰੂਡੋ ਸਾਹਿਬ ਨੇ ਗਲਤ ਕੀਤਾ ਨਾ, ਮੇਰਾ ਖਿਆਲ ਪੱਤਰਕਾਰਾਂ ਨੇ ਉਹਨਾਂ ਨੂੰ ਬਹੁਤ ਕੁਐਸਚਨ ਕੀਤੇ। ਆ ਜਿਹੜੇ ਹੁਣ ਮੌਕਾ ਪ੍ਰਸ ਜੇ ਬਾਰ ਬਾਰ ਐਵੇਂ ਕੁਐਸਚਨ ਕਰਦੇ ਨੇ ਨਾ ਬਿਨਾਂ ਮਤਲਬ ਤੋਂ, ਇਹਨਾਂ ਦੀ ਕੋਈ ਤੁੱਕ ਨਹੀਂ, ਕਿਉਂਕਿ ਉਦੋਂ ਚੁੱਪ ਬੈਠੇ ਰਹੇ, ਉਦੋਂ ਇਹਨਾਂ ਨੇ ਕੋਈ ਸਵਾਲ ਨਹੀਂ ਕੀਤਾ। ਹੁਣ ਕਹਿਣਗੇ ਜੀ ਅਸੀਂ ਤਾਂ ਜੀ ਲਿਬਰਲ ਨੂੰ ਵੋਟਾਂ ਤਾਂ ਨਹੀਂ ਪਾਉਣੀ, ਹੋ ਗਿਆ ਅਸੀਂ ਤਾਂ ਟਰੂਡੋ ਨੂੰ ਪਸੰਦ ਨਹੀਂ ਕਰਦੇ। ਲੈ ਕਰ ਲਓ ਗੱਲ, ਉਹ ਟਰੂਡੋ ਸਾਹਿਬ ਤਾਂ ਚਲੇ ਗਏ ਭਾਈ। ਅੱਛਾ, ਮੈਂ ਅਗੇਨ ਮੈਂ ਬਾਰ ਬਾਰ ਬੇਨਤੀ ਕਰਦਾ, ਮੇਰੀ ਇਸ ਗੱਲ ਨੂੰ ਨਾ ਤੁਸੀਂ ਇਹ ਨਾ ਲਿਓ ਮੈਂ ਲਿਬਰਲ ਦੀ ਸਪੋਰਟ ਕਰ ਰਿਹਾ। ਮੈਂ ਤਾਂ ਇੱਕ ਤੁਹਾਨੂੰ ਉਦਾਹਰਣ ਦਿੱਤੀ ਹੈ ਵੀ ਜਿਹੜੀਆਂ ਪ੍ਰੋਬਲਮ ਸਾਹਮਣੇ ਪਈਆਂ ਹੁੰਦੀਆਂ, ਜਿਹੜੇ ਬੰਦੇ ਸਾਹਮਣੇ ਖੜੇ ਹੁੰਦੇ ਆ, ਸਾਹਮਣੇ ਇਸ਼ੂਜ਼, ਉਹਨਾਂ ਤੇ ਕਮੈਂਟ ਕਰੋ, ਉਹਨਾਂ ਬਾਰੇ ਡਿਸਕਸ਼ਨ ਕਰੋ। ਮੈਂ ਤੁਹਾਨੂੰ ਕਾਰਬਨ ਦਾ ਮੁੱਦਾ ਦੱਸਿਆ, ਐਨਵਾਇਰਮੈਂਟ ਦਾ ਮੁੱਦਾ ਦੱਸਿਆ, ਮੈਂ ਬਕਾਇਦਾ ਕਿਹਾ ਵੀ ਸਾਰੀਆਂ ਪਾਰਟੀਆਂ ਦੀ ਪੋਜੀਸ਼ਨ ਜਿਹੜੀ ਗਲਤ ਆ ਉਹਦੇ ਬਾਰੇ ਸਟੱਡੀ ਕਰੋ। ਆਉਣ ਵਾਲੇ ਜੇ ਸਟੱਡੀ ਨਹੀਂ ਨਾ ਕਰਨਾ, ਤੁਹਾਡੇ ਬੱਚੇ 12ਵੀਂ ਚ, ਯੂਨੀਵਰਸਿਟੀ ਚ, 10ਵੀਂ ਕਲਾਸ, ਉਹਨਾਂ ਨੂੰ ਤੁਹਾਡੇ ਨਾਲੋਂ ਵੱਧ ਪਤਾ, ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਵੀ ਆਉਣ ਵਾਲੇ 50 ਸਾਲਾਂ ਚ ਸਾਡੀ ਧਰਤੀ ਨੂੰ ਕੀ ਖਤਰਾ, ਕੀ ਹੋ ਸਕਦਾ। ਤੁਹਾਡੀਆਂ ਨਾ ਅੱਖਾਂ ਖੁੱਲ ਜਾਣਗੀਆਂ, ਤੁਹਾਨੂੰ ਪਤਾ ਲੱਗ ਜੂ ਵੀ ਪੋਲੀਟੀਕਲ ਪਾਰਟੀਆਂ ਵਾਲੇ ਕਿਵੇਂ ਆਪਾਂ ਨੂੰ ਗੁੰਮਰਾਹ ਕਰਦੇ ਨੇ। ਇੱਕ ਸ਼ਾਇਦ ਨਹੀਂ ਜੀ, ਹੁਣ ਆਪਾਂ ਬ੍ਰੇਕ ਲੈ ਲਈਏ ਦੋਸਤੋ, ਬ੍ਰੇਕ ਤੋਂ ਬਾਅਦ ਮਿਲਦੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-4178 ਸਰਵ ਲੋ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਕੋਨੈਕਸ ਇੰਸ਼ੋਰੈਂਸ ਵਾਲੇ ਸਰਦਾਰ ਦਲਵਿੰਦਰ ਸਿੰਘ ਜੀ। ਇਹ ਜੀ ਇੰਸ਼ੋਰੈਂਸ ਬ੍ਰੋਕਰ ਨੇ, ਨੰਬਰ ਇਹਨਾਂ ਦਾ 905-749-6447 ਆ, 9057496447। ਇਹ ਸਪੈਸ਼ਲਾਈਜ਼ ਕਰਦੇ ਨੇ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ। ਇਹ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪੈਕੇਜਸ ਹੁੰਦੇ ਨੇ ਨਾ, ਜੇ ਤੁਸੀਂ ਘਰ ਦੀ ਇੰਸ਼ੋਰੈਂਸ ਕਰਾਈ ਆ ਤੇ ਕਾਰ ਦੀ ਇੰਸ਼ੋਰੈਂਸ ਵੀ ਇਹਨਾਂ ਤੋਂ ਕਰਾਉਂਗੇ ਤੇ ਉਹਦੇ ਚ ਤੁਹਾਨੂੰ ਰਿਬੇਟ ਮਿਲ ਜਾਂਦੀ ਆ ਜੀ। ਜੇ ਇੱਕ ਕਾਰ ਦੀ ਇੰਸ਼ੋਰੈਂਸ ਕਰਾਈ ਹੋਈ ਆ, ਘਰ ਦੀ ਇੰਸ਼ੋਰੈਂਸ ਕਰਾਈ ਹੋਈ ਤੇ ਦੂਜੀ ਕਾਰ ਆ ਜਿਹੜੀ ਉਹਦੀ ਇੰਸ਼ੋਰੈਂਸ ਵੀ ਕਰਾਉਣੀ ਆ ਨਾ, ਤੇ ਤੁਸੀਂ ਇਹ ਫਿਰ ਤੁਹਾਨੂੰ ਸਸਤੀ ਕਰਕੇ ਦੇਣਗੇ। ਇਸੇ ਤਰ੍ਹਾਂ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਨੇ ਤੇ ਕਿਸੇ ਵੀ ਟਾਈਪ ਦੀ ਇੰਸ਼ੋਰੈਂਸ ਕਰਾਉਣੀ ਆ, ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਨਾ। ਤੇ ਫਿਰ ਅਲੱਗ ਅਲੱਗ ਨਾ ਕਈ ਵਾਰੀ ਪਾਲਿਸੀਜ਼ ਹੁੰਦੀਆਂ, ਜਿਵੇਂ ਤੁਸੀਂ ਵਿੰਟਰ ਟਾਇਰ ਪਾਉਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਰਿਬੇਟ ਮਿਲਦੀ ਹੈ, ਲੋ ਮਾਈਲੇਜ ਆ, ਘੱਟ ਚਲਾਉਂਦੇ ਹੋ ਕਾਰ ਉਹਦੇ ਚ ਵੀ ਰਿਬੇਟ ਮਿਲਦੀ ਹੈ, ਮਲਟੀ ਵਹੀਕਲ ਕੰਬਾਈਨਡ ਪਾਲਿਸੀ, ਸਾਰਿਆਂ ਦਾ ਡਿਸਕਾਊਂਟ ਹੁੰਦਾ, ਆਪਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ। ਤੇ ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਕਰ ਲੈਣਾ। 905-749-6447 ਇਹਨਾਂ ਦਾ ਨੰਬਰ, 9057496447 ਇਹਨਾਂ ਦਾ ਨੰਬਰ ਹੈਗਾ। ਇੱਕ ਸਾਡੇ ਸਪਾਂਸਰ ਨੇ ਜੀ ਹਰਪ੍ਰੀਤ ਮੰਡ, ਇਹ HVAC ਟੈਕਨੀਸ਼ੀਅਨ ਨੇ ਜੀ। ਫਰਨੈਸ ਤੁਹਾਡੀ ਖਰਾਬ ਹੋ ਗਈ ਹੈ, ਹੀਟ ਨਹੀਂ ਆਉਂਦੀ, ਵਾਟਰ ਟੈਂਕ ਤੁਹਾਡਾ ਖਰਾਬ ਹੋ ਗਿਆ, ਹੌਟ ਵਾਟਰ ਟੈਂਕ ਆ ਜਿਹੜਾ, ਤੇ ਤੁਸੀਂ ਫਿਰ ਇਹਨਾਂ ਨਾਲ, ਜਾਂ ਤੁਸੀਂ ਕਈ ਵਾਰੀ ਕੀ ਆ ਵੀ ਆਪਣਾ ਤੁਸੀਂ ਮਹੀਨੇ ਦਾ ਜਿਹੜਾ ਬਿੱਲ ਆਉਂਦਾ ਉਹ ਬਚਾਉਣਾ ਹੁੰਦਾ, ਆਪਣਾ ਟੈਂਕ ਆ, ਆਪਣਾ ਓਨਡ ਟੈਂਕ ਜਿਹਨੂੰ ਕਹਿੰਦੇ ਆ, ਰੈਂਟ ਤੋਂ ਤੁਹਾਡਾ ਛੁਟਕਾਰਾ ਹੋ ਜੇ, ਉਹ ਲਾਉਣਾ। ਜਾਂ ਅੱਗੇ ਗਰਮੀਆਂ ਆ ਰਹੀਆਂ ਵੀ AC ਦੀ ਪ੍ਰੋਬਲਮ ਤੁਹਾਨੂੰ ਕਿਤੇ ਨਾ ਕਿਤੇ ਜੇ ਆਊਗੀ ਤਾਂ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 647-218-1000 ਇਹਨਾਂ ਦਾ ਨੰਬਰ ਆ, 6472-18-1000। ਆਸਰਾ ਲਾਇਰ ਵਾਲੇ ਅਮਨਦੀਪ ਕਪਲਾ ਜੀ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਆਪਣੇ ਕੰਮ ਚ ਮਾਹਰ ਨੇ। ਤੁਹਾਡੀ ਪ੍ਰਾਪਰਟੀ ਕੋਈ ਖਰੀਦੀ ਹੈ, ਵੇਚੀ ਹੈ, ਕੋਈ ਕੌਂਡੋ ਆ, ਘਰ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਨਾ। ਤੁਸੀਂ ਬਾਇਰ ਹੋ, ਸੈਲਰ ਹੋ, ਹਮੇਸ਼ਾ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਦੇ ਨੇ, ਤੇ ਜਦੋਂ ਤੁਹਾਡੀ ਕਲੋਜ਼ਿੰਗ ਹੁੰਦੀ ਹੈ ਉਦੋਂ ਕੋਈ ਪ੍ਰੋਬਲਮ ਨਹੀਂ ਆਉਂਦੀ, ਬੜੀ ਸਮੂਥ ਕਲੋਜ਼ਿੰਗ ਹੋ ਜਾਂਦੀ ਹੈ। ਨਹੀਂ ਤਾਂ ਤੁਹਾਡੇ ਮਨ ਤੇ ਅੱਡ ਬੋਝ ਹੁੰਦਾ ਵੀ ਸਾਡੇ ਵਕੀਲ ਸਾਹਿਬ ਪਤਾ ਨਹੀਂ ਕੀ ਕਰਨਗੇ, ਸਮਾਨ ਟਰੱਕ ਦਾ, ਟਰੱਕ ਆ ਜਿਹੜਾ ਉਹ ਭਰਿਆ ਹੁੰਦਾ ਸਮਾਨ ਨਾਲ, ਫਿਕਰ ਹੁੰਦਾ ਵੀ ਚਾਬੀ ਸਾਨੂੰ ਮਿਲੂ ਕਿ ਨਾ ਮਿਲੂ ਜੇ ਤੁਸੀਂ ਬਾਹਰ ਹੋ। ਉਧਰੋਂ ਸੈਲਰ ਆ ਜਿਹੜਾ ਉਹਨੇ ਆਪਣਾ ਘਰ ਵੇਚ ਕੇ ਗਾਂਹ ਕਰ ਲਿਆ ਹੁੰਦਾ, ਤੇ ਜੇ ਤੁਹਾਡੇ ਵਕੀਲ ਤੋਂ ਕੋਈ ਅਣਗਹਿਲੀ ਹੋ ਜੇ, ਕੋਈ ਅਣਗਹਿਲੀ ਤਾਂ ਵੈਸੇ ਨਹੀਂ ਹੁੰਦੀ, ਮਾਹਰ ਹੁੰਦੇ ਨੇ, ਪਰ ਕਈ ਵਾਰੀ ਬਿਜ਼ੀ ਇੰਨੇ ਹੁੰਦੇ ਨੇ ਜੀ, ਤੇ ਇਸ ਕਰਕੇ, ਕਿਉਂਕਿ ਜਿਹੜਾ ਕੱਲਾ ਰੀਅਲ ਸਟੇਟ ਦਾ ਕੰਮ ਕਰਦਾ ਉਹਨੂੰ ਜ਼ਿਆਦਾ ਐਕਸਪਰਟੀਜ਼ ਹੋਊ ਨਾ ਉਹਨਾਂ ਨਾਲੋਂ। ਮੈਂ ਕਈ ਵਾਰੀ ਇੰਨੇ ਟਾਈਮ ਦੇ ਵਿੱਚ ਜੀ ਰੀਅਲ ਸਟੇਟ ਦੇ ਬਹੁਤ ਸਾਰੇ ਲਾਇਰਸ ਨਾਲ ਡੀਲ ਕੀਤਾ, ਕਈ ਵਾਰੀ ਦੋ ਦੋ ਤਿੰਨ ਤਿੰਨ ਕਲੋਜ਼ਿੰਗਾਂ ਹੁੰਦੀਆਂ ਤੇ ਉਧਰੋਂ ਵਕੀਲ ਸਾਹਿਬ ਆ ਜਿਹੜੇ ਉਹ ਕਿਸੇ ਦੇ ਡਿਵੋਰਸ ਦਾ ਕੇਸ ਲੜੀ ਜਾਂਦੇ ਹੁੰਦੇ, ਮਨ ਤੇ ਬੋਝ ਪਿਆ ਹੁੰਦਾ, ਹੈ ਨਾ, ਇਸ ਕਰਕੇ ਫਿਰ ਧਿਆਨ ਨਹੀਂ ਨਾ ਦਿੱਤਾ ਜਾਂਦਾ ਉਹਨਾਂ, ਇਹ ਪ੍ਰੋਬਲਮ ਆ ਜਾਂਦੀਆਂ। 905-456-2020 ਇਹਨਾਂ ਦਾ ਨੰਬਰ, 9054562020। ਜੇ ਹੈਗੀ ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ, ਫਿਰ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਆ, ਉਹਨਾਂ ਨਾਲ ਸੰਪਰਕ ਕਰ ਲਿਓ। ਕੋਈ ਵਰਕ ਪਰਮਿਟ ਦੀ ਸਮੱਸਿਆ, ਕੋਈ ਦੋਸਤ ਮਿੱਤਰ ਇੱਥੇ ਲੀਗਲ ਤਰੀਕੇ ਨਾਲ ਆਉਣਾ ਚਾਹੁੰਦਾ, ਕੋਈ ਵਰਕ, ਕੋਈ ਆਪਣੇ ਬਿਜ਼ਨਸ ਕਲਾਸ ਵੀਜ਼ਾ, ਕੋਈ ਸਪਾਊਜ਼ਲ ਵੀਜ਼ਾ, ਸਟੱਡੀ ਵੀਜ਼ਾ, ਪੁਆਇੰਟ ਸਿਸਟਮ ਤੇ ਆਉਣਾ ਚਾਹੁੰਦਾ ਇੱਥੇ, ਹਨਾ, ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ। ਮਾਹਰ ਨੇ ਆਪਣੇ ਕੰਮ ਚ ਇਹ ਵੀ, ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਇਹਨਾਂ ਦਾ ਨੰਬਰ ਆ। ਦੋਸਤੋ, ਮੁੱਦਿਆਂ ਨੂੰ ਪਰਖਣ ਦੇ ਨਾ ਤਰੀਕੇ ਹੁੰਦੇ ਨੇ, ਜਿਵੇਂ ਸਾਡੇ ਵੀਰ ਜੀ ਇਹ ਕਹਿ ਕੇ ਗਏ ਨੇ ਜੀ ਬਈ ਪਾਰਟੀ ਪਲੇਟਫਾਰਮ ਬਾਰੇ ਤੁਸੀਂ ਦੱਸੋ, ਬਿਲਕੁਲ ਬਹੁਤ ਜਾਇਜ਼ ਕੁਸ਼ਚਨ ਆ ਜੀ, ਬਿਲਕੁਲ ਜ਼ਰੂਰ ਆਪਾਂ ਇਹਨਾਂ ਤੇ ਡਿਸਕਸ਼ਨ ਕਰਾਂਗੇ। ਪਰ ਦੋਸਤੋ, ਤੁਸੀਂ ਜੇ ਪੜ੍ਹ ਸਕਦੇ ਹੋ ਤਾਂ ਆਪ ਵੀ ਪੜ੍ਹੋ ਨਾ, ਮੇਰੀ ਗੱਲ ਸੁਣੋ ਧਿਆਨ ਨਾਲ। ਉਹ ਤਾਂ ਵੀਰ ਜੀ ਕਹਿ ਗਏ, ਚਲੋ ਸਾਡੇ ਟਰੱਕਾਂ ਵਾਲੇ ਦੋਸਤ ਟੈਕਸੀ ਚਲਾਉਂਦੇ ਨੇ, ਡਰਾਈਵ ਕਰਦੇ ਨੇ, ਕਈ ਵਾਰੀ ਨਹੀਂ ਵੀ ਮੌਕਾ ਹੁੰਦਾ, ਆਪਾਂ ਪਾਰਟੀ ਪਲੇਟਫਾਰਮ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ, ਉਹਨਾਂ ਤੇ ਡਿਸਕਸ਼ਨ ਕਰਾਂਗੇ। ਪਰ ਕਈ ਪੜ੍ਹੇ ਲਿਖੇ ਆਪ ਹੁੰਦੇ ਨੇ, ਜਿਹੜੀ ਪੜ੍ਹਾਈ ਲਿਖਾਈ ਹੈ, ਜੇ ਤੁਸੀਂ ਆਪਣੇ ਪੜ੍ਹਾਈ ਲਿਖਾਈ ਇੱਕ ਹਥਿਆਰ ਆ, ਜੇ ਤੁਸੀਂ ਉਹ ਹਥਿਆਰ ਵਰਤ ਕੇ ਮੁੱਦੇ ਨੂੰ ਤੁਸੀਂ ਨਹੀਂ ਉਹਨੂੰ ਸਕਰੂਟੀਨਾਈਜ਼ ਕਰ ਸਕਦੇ, ਪੜ੍ਹਾਈ ਲਿਖਾਈ ਦਾ ਫਾਇਦਾ ਹੀ ਕੋਈ ਨਹੀਂ। ਦੇਖੋ, ਇੱਕ ਪੜ੍ਹੇ ਲਿਖੇ ਬੰਦੇ ਦਾ ਜੇ ਉਹਦੀ ਪੜ੍ਹਾਈ ਲਿਖਾਈ ਕੰਮ ਹੀ ਨਹੀਂ ਆਉਂਦੀ, ਉਹਦਾ ਫਿਰ ਜਿਹਨੂੰ ਪੜ੍ਹਨ ਲਿਖਣ ਦਾ ਵਿਚਾਰੇ ਨੂੰ ਮੌਕਾ ਨਹੀਂ ਮਿਲਿਆ, ਉਹਦੇ ਉੱਪਰ ਕੀ ਐਡਵਾਂਟੇਜ ਹੋਇਆ ਦੱਸੋ ਮੈਨੂੰ? ਨਹੀਂ ਨਾ ਐਡਵਾਂਟੇਜ, ਉਹ ਤਾਂ ਮਤਲਬ 16 ਸਾਲ ਗਾਲਤੇ ਉਹਨੇ। ਸਾਡੇ ਲੋਕ ਇੱਥੇ ਪੜ੍ਹੇ ਲਿਖੇ ਆਉਂਦੇ ਨੇ, ਇੱਥੇ ਆ ਕੇ ਜਾਂ ਤਾਂ ਕੰਮ ਚ ਰੁੱਝ ਜਾਂਦੇ ਨੇ ਜਾਂ ਪਤਾ ਨਹੀਂ ਸਾਨੂੰ ਪਤਾ ਨਹੀਂ ਕੀ ਹੋਇਆ ਹੋਇਆ ਬਈ ਅਸੀਂ ਕਿਸੇ ਦੀ ਕਹੀ ਹੋਈ ਗੱਲ ਤੇ ਠਾ ਵਿਸ਼ਵਾਸ ਕਰ ਲੈਂਦੇ, ਫੱਟ ਵਿਸ਼ਵਾਸ ਕਰ ਲੈਂਦੇ। ਚਲੋ ਮੈਂ ਤਾਂ ਪਾਰਟੀ ਪਲੇਟਫਾਰਮ ਪੜ੍ਹ ਕੇ ਸੁਣਾ ਦੂੰਗਾ, ਜੇ ਮੈਂ ਵਿੱਚ ਝੂਠ ਬੋਲਤਾ, ਜੇ ਮੈਂ ਆਪਦਾ ਤੜਕਾ ਲਾਤਾ ਫੇਰ। ਇਸ ਕਰਕੇ ਇਨਫੋਰਮਡ ਡਿਸੀਜਨ ਦਾ ਮਤਲਬ ਹੁੰਦਾ ਤੁਸੀਂ ਆਪ ਘੋਖੋ ਵੋਟ ਤੁਸੀਂ ਆਪ ਪਾਉਣੀ ਆ। ਅਸੀਂ ਤਾਂ ਥੋੜੀ ਬਹੁਤ ਇੱਥੇ ਚਲੋ ਅਲੱਗ ਅਲੱਗ ਪਲੇਟਫਾਰਮ ਬਾਰੇ ਦੱਸ ਸਕਦੇ ਹਾਂ, ਇਹਨੂੰ ਸੀਰੀਅਸਲੀ ਲਿਆ ਕਰੋ ਦੋਸਤੋ ਹਰ ਇੱਕ ਮੁੱਦੇ ਨੂੰ। ਮੈਂ ਤਾਂ ਤੁਹਾਨੂੰ ਇਨਵਾਇਰਮੈਂਟ ਦਾ ਮੁੱਦਾ ਜਾਣ ਬੁੱਝ ਕੇ ਅੱਜ ਮੈਂ ਚੱਕਿਆ ਸੀਗਾ, ਕਿਉਂਕਿ ਮੈਨੂੰ ਲੱਗਿਆ ਸੀ ਸਾਰੀਆਂ ਪਾਰਟੀਆਂ ਮੌਕਾ ਪ੍ਰਸਤੀ ਵਰਤਦੀਆਂ ਨੇ, ਉਹ ਸਾਡੀ ਘੱਟ ਸਮਝ ਦਾ ਅੰਦਾਜ਼ਾ ਲਾ ਕੇ ਨਾ ਵੀ ਇਹਨਾਂ ਨੂੰ ਘੱਟ ਸਮਝ, ਆਪਾਂ ਇਹਦੇ ਬਾਰੇ ਦੱਸਣਾ ਕੀ ਆ, ਉਹ ਸਗੋਂ ਸਾਨੂੰ ਕਮਲੇ ਕਰੀ ਜਾਂਦੇ। ਮੈਂ ਬਹੁਤ ਵਾਰੀ ਰੇਡੀਓ ਤੇ ਸੁਣਦਾ ਹੁੰਦਾ, ਕਈ ਸੱਜਣ ਕਹਿਣਗੇ ਜੇ ਤਾਂ ਕੋਈ ਮੁੱਦਾ ਹੀ ਨਹੀਂ, ਉਹ ਭਲਿਓ ਮਾਨਸੋ ਲੈ ਮੁੱਦਾ ਨਹੀਂ ਕਹਿਣਗੇ। ਇਹ ਇੰਨਾ ਗੰਭੀਰ ਮੁੱਦਾ ਇਨਵਾਇਰਮੈਂਟ ਵਾਲਾ, ਇਹਨੂੰ 50-100 ਡਾਲਰ ਚ ਨਾ ਤੋਲੋ, ਅਗਲੀਆਂ ਜਨਰੇਸ਼ਨ ਬਾਰੇ ਸੋਚਣ ਲੱਗੀਏ। ਸਾਨੂੰ ਜਿਵੇਂ ਪਹਿਲਾਂ ਕਹਿ ਕੇ ਗਿਆ, ਸਾਨੂੰ ਇਹ ਧਰਤੀ ਮਿਲੀ ਆ, ਧਰਤੀ ਮਾਂ ਹੈ ਸਾਨੂੰ, ਇਸ ਹਾਲਤ ਦੇ ਵਿੱਚ ਮਿਲੀ ਆ, ਸਾਡੇ ਸਾਹਮਣੇ ਧਰਤੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਬਰਬਾਦ ਹੋ ਰਿਹਾ, ਦੇਖ ਰਹੇ ਹਾਂ ਅਸੀਂ ਆਪ, ਜ਼ਮੀਨ ਜੰਗਲ ਪਾਣੀ ਪੋਲਿਊਟ ਹੋ ਰਿਹਾ ਸਾਡੇ ਸਾਹਮਣੇ, ਉਹੀ ਨੇ ਪੋਲਿਊਟ ਹੋ ਰਿਹਾ ਸਾਡੇ ਸਾਹਮਣੇ। ਡੂੰਘਾਈ ਚ ਜਦੋਂ ਤੁਸੀਂ ਜਾਓਗੇ, ਉਹ ਸਪੀਸੀਜ਼, ਉਹ ਨਸਲਾਂ ਜਿਹੜੀਆਂ ਸਾਨੂੰ ਨੰਗੀ ਅੱਖ ਨਾਲ ਨਹੀਂ ਦਿਸਦੀਆਂ, ਉਹ ਕਰੋੜਾਂ ਦੀ ਗਿਣਤੀ ਚ ਨੇ, ਤੁਸੀਂ ਹੈਰਾਨ ਹੋਵੋਗੇ। ਇੱਕ ਆਹ ਤੁਹਾਡੇ ਨਹੁੰ ਦੇ ਉੱਤੇ, ਪਿੰਨ ਹੈੱਡ ਦੇ ਉੱਤੇ, ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਨਸਲਾਂ ਬੈਠੀਆਂ ਨੇ ਜਿਹੜੀਆਂ ਸਾਡੇ ਲਈ ਹੈਲਪਫੁੱਲ ਨੇ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ, ਸਾਡੇ ਸਟੋਮਕ ਦੇ ਵਿੱਚ ਇੰਨੇ ਬੈਕਟੀਰੀਆ ਨੇ, ਤੁਹਾਨੂੰ ਕਹਿੰਦੇ ਨਾ ਗੱਟ ਬੈਕਟੀਰੀਆ, ਗੱਟ ਬਾਇਓਮ ਕਹਿੰਦੇ, ਦਿਮਾਗ ਤੁਹਾਡਾ ਉਹਦੇ ਨਾਲ ਚੱਲਦਾ ਐਕਚੁਅਲੀ। ਜਿਹੜੇ ਆਪਾਂ ਗੱਲ ਕਰ ਦਿੰਦੇ ਨਾ ਵੀਰ ਜੀ, ਇੱਕ ਬਲਵਿੰਦਰ ਵੀਰ ਜੀ ਆਉਂਦੇ ਹੁੰਦੇ, ਤੁਹਾਨੂੰ ਦੱਸ ਦਿੰਦੇ ਵੀ ਇੱਕ ਸੀਰੋਟੋਨਿਨ ਰਿਲੀਜ਼ ਹੁੰਦਾ ਦਿਮਾਗ ਚੋਂ, ਇੱਕ ਡੋਪਾਮਾਈਨ ਹੁੰਦਾ, ਉਹ ਐਕਚੁਅਲੀ ਉਹਨਾਂ ਦਾ ਸਬੰਧ ਸਟੋਮਕ ਨਾਲ ਹੀ ਆ, ਗੱਟ ਬਾਇਓਮ ਬੈਕਟੀਰੀਆ। ਜੇ ਉਹ ਕਹਿੰਦੇ ਘੱਟ ਜਾਣ ਤਾਂ ਫਿਰ ਬੰਦਾ ਪਾਗਲ ਹੋ ਜਾਂਦਾ, ਸੀਰੋਟੋਨਿਨ ਬੰਦ ਹੋ ਜਾਂਦਾ ਬਣਨਾ, ਇੰਨਾ ਇਹਨਾਂ ਦਾ ਸਾਡੇ ਨਾਲ ਤਾਲਮੇਲ ਆ। ਧਰਤੀ ਦੇ ਇਨਵਾਇਰਮੈਂਟ ਦਾ ਸਾਡੇ ਨਾਲ, ਸਰੀਰ ਨਾਲ ਇੰਨਾ ਸਬੰਧ ਆ ਨਾ, ਆਲੇ ਦੁਆਲੇ ਨਾਲ ਇੰਨਾ ਸਬੰਧ ਆ, ਜੇ ਇਨਵਾਇਰਮੈਂਟ ਪੋਲਿਊਟ ਹੋ ਗਿਆ ਨਾ, ਮਨੁੱਖਤਾ ਹੀ ਨਹੀਂ ਰਹਿਣੀ ਜੀ। ਇਸ ਕਰਕੇ ਇਹਨੂੰ ਸੀਰੀਅਸ ਲਓ ਮੁੱਦੇ ਨੂੰ, ਇਹ ਕੋਈ ਐਵੇਂ ਕਾਰਬਨ ਟੈਕਸ ਵਾਲੇ ਛੋਟੇ ਮੋਟੇ ਮੁੱਦੇ ਨੇ ਕੋਈ, ਜੇ ਧਰਤੀ ਨੂੰ ਬਚਾਉਣ ਲਈ ਚਲੋ ਸੀਰੀਅਸ ਹੋਣ ਸਾਰੇ ਲੋਕ। ਮੈਂ ਕਹਿੰਦਾ ਜੀ $200 ਕੀ ਹੁੰਦਾ, ਭਾਵੇਂ $200 ਕੈਨੇਡੀਅਨ, ਇੰਨੇ ਸਿਆਣੇ ਨੇ ਕੈਨੇਡੀਅਨ ਕਹਿਣਗੇ, ਅਸੀਂ ਹੱਸ ਕੇ ਦਿੰਦੇ ਹਾਂ ਜੀ $200, ਗੱਲ ਹੀ ਕੋਈ ਨਹੀਂ, ਹੈਨਾ। ਇਹਨੂੰ ਮਤਲਬ ਠੀਕ ਹੈ, ਜਿਹੜੇ ਪੋਲਿਊਟਰਸ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਦੇ ਟੈਕਸ ਲਾਏ ਜਾਣ ਵੱਧ ਤੋਂ ਵੱਧ, ਜਿਹੜਾ ਬੰਦਾ ਪੋਲਿਊਟ ਨਹੀਂ ਕਰ ਰਿਹਾ ਉਹਨੂੰ ਇਨਸੈਂਟਿਵ ਦਿੱਤੇ ਜਾਣ, ਉਹ ਗੱਲ ਅਲੱਗ ਹੈਗੀ ਆ। ਪਰ ਇਹ ਮੁੱਦਾ ਜ਼ਰੂਰ ਹੈਗਾ, ਇਹਨੂੰ ਸਿਰਫ ਇਸੇ ਕਰਕੇ ਨਾ ਵੀ ਚੋਣਾਂ ਦੇ ਵਿੱਚ ਜੀ ਦੇਖੋ ਉਹਨਾਂ ਨੇ ਤਾਂ ਕਿਹਾ ਸੀ ਕਾਰਬਨ ਟੈਕਸ ਲਾਉਣਾ, ਨਹੀਂ ਲਾਉਣਾ, ਤੇ ਜਿਨ੍ਹਾਂ ਨੇ ਲਾਇਆ ਸੀ ਉਹਨਾਂ ਨੇ ਚੱਕਤਾ, ਇਸ ਕਰਕੇ ਮੁੱਦਾ ਹੀ ਨਹੀਂ ਭੰਗੜੇ ਪਾਓ। ਇਹ ਨਹੀਂ, ਇਹ ਗੱਲ ਗਲਤ ਆ ਤੁਹਾਡੀ, ਬਿਲਕੁਲ ਗਲਤ ਗੱਲ ਆ, ਬਹੁਤ ਵੱਡਾ ਮੁੱਦਾ। ਮੈਂ ਕੋਈ ਮਾਨਵਤਾ ਸਾਹਮਣੇ ਸਭ ਤੋਂ ਵੱਡਾ ਮੁੱਦਾ ਇਹ ਹੈ, ਤੇ ਜਿਹੜੇ ਆ ਵੱਡੇ ਨੇ ਐਟਮ ਬੰਬ ਚੱਕੀ ਬੈਠੇ ਨੇ ਸਾਰੇ, ਕੋਈ ਲੜਾਈਆਂ ਲੜਾਉਂਦੇ ਨੇ, ਇਹ ਜਿਹੜੇ ਦੇਸ਼ਾਂ ਚ ਲੜਾਈਆਂ ਲੱਗਦੀਆਂ ਨਾ, ਉਹਨਾਂ ਦੇਸ਼ਾਂ ਦੀ ਹਵਾ ਪਾਣੀ ਕਿੰਨਾ ਬਰਬਾਦ ਹੁੰਦਾ, ਆਉਣ ਵਾਲੀਆਂ ਜਨਰੇਸ਼ਨ ਦਾ ਕਿੰਨਾ ਨੁਕਸਾਨ ਹੁੰਦਾ, ਕਦੇ ਪੜ੍ਹ ਕੇ ਵੇਖਿਓ ਫਿਰ ਤੁਹਾਨੂੰ ਪਤਾ ਲੱਗੂ। ਚਲੋ ਜੀ, ਸਾਡਾ ਸਮਾਂ ਅੱਜ ਦਾ ਸਮਾਪਤ ਹੋ ਗਿਆ ਤੇ ਆਪਾਂ ਹੁਣ ਫਿਰ ਕੱਲ ਨੂੰ ਗੱਲਾਂ ਬਾਤਾਂ ਕਰਾਂਗੇ ਜੀ। ਮਿਹਰਬਾਨੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਮੌਸਮ ਦਾ ਲਓ ਨਜ਼ਾਰਾ, ਤੇ ਲੀਡਰਾਂ ਨੂੰ ਕਰੋ ਕੁਸ਼ਚਨ ਜਿਹੜੇ ਦਰਵਾਜ਼ੇ ਤੇ ਆਉਂਦੇ, ਘੇਰ ਕੇ ਖੜ ਜਾ ਕਰੋ ਤੁਸੀਂ ਉਹਨਾਂ ਨੂੰ ਵੀ ਇਹ ਸਵਾਲ ਦਾ ਜਵਾਬ ਦਿਓ। ਮਿਹਰਬਾਨੀ ਜੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ। ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਦੇ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ, ਬੈਸਟ, ਬ੍ਰੈਂਪਟਨ, ਜਾਂ ਕਾਲ ਕਰੋ 905-450-2828-905-450-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-958-2828-958-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958-2828-958
ਨਹੀਂ ਕਰਦੇ ਸਗੋਂ ਤੁਸੀਂ ਧਿਆਨ ਭਟਕਾਉਂਦੇ ਹੋ ਕਿ ਉਮੀਦ ਕਰਦੇ ਹੋ ਕਿ ਕੈਨੇਡੀਅਨ ਭੁੱਲ ਜਾਣ ਕਿ ਤੁਸੀਂ ਘਰਾਂ ਦੀਆਂ ਕੀਮਤਾਂ ਨੂੰ ਦੁੱਗਣਾ ਕੀਤਾ ਟੈਕਸ ਵਧਾਏ ਨੇ ਅਪਰਾਧ ਨੂੰ ਵਧਣ ਦਿੱਤਾ ਇੱਕ ਦਹਾਕੇ ਬਾਅਦ ਕਾਰਨੀ ਟਰੂਡੋ ਲਿਬਰਲਸ ਨੇ ਕੈਨੇਡਾ ਨੂੰ ਕਮਜ਼ੋਰ ਬਣਾ ਦਿੱਤਾ ਟਰੰਪ ਦੀਆਂ ਧਮਕੀਆਂ ਵੱਧ ਰਹੀਆਂ ਨੇ